ਚਾਰ ਜਣਿਆਂ ਦਾ ਸਵੇਰੀ ਸ਼ਕਲੇ ਦੀਆਂ ਕੋ ਸਤਨਾ
ਵਾਹਿਗੁਰੂ।
ਉਹ ਸਵੇਰੇ ਹੀ ਉੱਠ ਕੇ ਖੋਇਆ ਖਾਇਆ ਬਣਾ ਕੇ ਛਕ ਲੈਣਾ, ਇੰਨਾ ਛਕ ਲੈਣਾ ਦਿਨੇ ਉਂਝ ਨੀ ਭੁੱਖ ਲੱਗਣੀ। ਸਵੇਰੇ ਸਵੇਰੇ ਕਹਿੰਦੇ ਲੱਗ ਪਈ ਬੀਬੀ ਭਾਂਡੇ ਖੜਕਾਉਣ, ਘਰ ਵਾਲਾ ਕਹਿੰਦਾ ਭਾਗਵਾਨ ਨੇ ਸੁੱਤਾ ਨੀ ਜਾਂਦਾ, ਕੀ ਕਰਨੀ ਸਵੇਰੇ ਸਵੇਰੇ? ਉਹ ਵਰਤ ਲੱਗੀ ਸੀ ਰੱਖਣ, ਸਵੇਰੇ ਸਵੇਰੇ ਬਣਾ ਕੇ ਲੱਗ ਪਈ ਛਕੜ ਪੰਜੀਰੀ। ਉਹ ਕਹਿੰਦਾ ਕੀ ਕਰਨੀ ਹੈ? ਕਹਿੰਦੀ ਪੈ ਜਾ ਟਿੱਕ ਕੇ, ਤੇਰਾ ਹੀ ਸਿਆਪਾ ਕਰਨੀ। ਕਹਿੰਦੀ ਸਿਆਪਾ ਤੇਰਾ ਹੀ ਹੋ ਰਿਹਾ। ਲਓ ਇਹ ਸਿਆਪੇ ਬਣਾਏ ਹੋਏ ਨੇ ਅਸੀਂ, ਸਿਆਪੇ ਇੰਜ ਨੀ ਗੱਲ ਬਣੇਗੀ। ਕਰ ਛੋਟਾ ਹੈ ਅੰਨ ਕਰ ਹੈ ਪਖੰਡ, ਨਾ ਸੁਹਾਗਣ
ਨਾ ਹਿਰੰਡ।
ਕੀ ਕਹਿੰਦੀ ਬਾਣੀ? ਛੋਡੀ ਲੇ
ਪਖੰਡਾ
ਪਖੰਡਾ, ਨਾਮ ਲਿਆ ਜਾਹੇ
ਤਰੰਦਾ।
ਤੂੰ ਤਾਂ ਛੱਡ ਦੇ ਪਖੰਡ ਮਨਾ ਮੇਰਿਆ, ਨਾਮ ਜਪ ਤਰ ਜਾਵੇਂਗਾ। ਛੱਡ ਦੇ ਪਖੰਡ ਮਨਾ, ਇਹ ਪਖੰਡ ਨਾਲ ਗੱਲ ਨਹੀਂ ਬਣਨੀ। ਮੇਰੀ ਬੇਨਤੀ ਹੈ, ਸਿੱਖ ਬੀਬੀਆਂ ਸਾਡੀਆਂ ਭੈਣਾਂ ਬੈਠੀਆਂ ਨੇ, ਕਿਸੇ ਦੇ ਮਗਰ ਲੱਗ ਕੇ ਵਰਤ ਰੱਖਣ ਦੀ ਲੋੜ ਨਹੀਂ। ਲੋਕ ਵਰਤ ਰੱਖਦੇ ਨੇ, ਰੱਖਣ ਦਿਓ। ਜਿਹੜੇ ਵਰਤ ਰੱਖਦੇ ਨੇ ਰੱਖਣ ਦਿਓ। ਤੁਸੀਂ ਸਵੇਰੇ ਉੱਠਿਆ ਕਰੋ, ਗੁਰਦੁਆਰਾ ਸਾਹਿਬ ਜਾਇਆ ਕਰੋ ਤੇ ਭੈਣੋ ਅਰਦਾਸ ਕਰਿਆ ਕਰੋ। ਜੇ ਗੁਰਸਿੱਖ ਨੇ ਤੁਹਾਡੇ ਪਤੀ ਨੇ ਅੰਮ੍ਰਿਤ ਛਕਿਆ, ਸੱਚੇ ਪਾਤਸ਼ਾਹ ਇਹਦੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਏ, ਤੇ ਜੇ ਅੰਮ੍ਰਿਤ ਨਹੀਂ ਛਕਿਆ ਤੇ ਭੈਣੋ ਜਾ ਕੇ ਕਰਵਾ ਚੌਥ ਵਾਲੇ ਦਿਨ ਅਰਦਾਸ ਕਰ ਆਇਆ ਕਰੋ। ਸਾਡੀ ਤੇ ਇਹ ਅਰਦਾਸ ਹੈ ਸੱਚੇ ਪਾਤਸ਼ਾਹ ਇਹਨੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕ ਕੇ ਸਿੰਘ ਸੱਜ ਜਾਏ। ਆਖੋ ਸਤਨਾ
ਵਾਹਿਗੁਰੂ ਸ੍ਰੀ ਅਕਾਲ।
ਜਿਹੜੀ ਅਰਦਾਸ ਕਰਨੀ ਆ ਉਹ ਕਰੋ, ਜਿਹੜੀ ਬੇਨਤੀ ਕਰਨੀ ਹੈ ਨਾ ਉਹ ਮਰ ਦੇ ਚਰਨਾਂ ਵਿੱਚ ਕਰੀਏ। ਸੱਚੇ ਪਾਤਸ਼ਾਹ ਤੇ ਮਿਹਰ ਕਰ ਦਿਓ, ਇਹ ਅਰਦਾਸ ਕਰੋ ਸਤਿਗੁਰਾਂ ਦੇ ਚਰਨਾਂ 'ਚ। ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੇ, ਇਹ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ। ਸਾਡਾ ਵੀ ਜਿਹੜਾ ਸਾਰਾ ਟੱਬਰ, ਸਾਡਾ ਵੀ ਪਰਿਵਾਰ ਰੰਗਿਆ ਜਾਏ। ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਰੋਜ਼ ਅਰਦਾਸ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਕਦੇ ਤੇ ਸੁਣੇਗਾ, ਕਦੇ ਤੇ ਸਾਡੀ ਅਰਦਾਸ ਪਹੁੰਚ ਜਾਏਗੀ, ਕਦੇ ਨਾ ਕਦੇ ਤੇ ਸੁਣੀ ਜਾਏਗੀ। ਤਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਵੇਗੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ। ਬਬੀਹਾ ਵੇਖਿਆ ਤੁਸੀਂ, ਬੋਲਦਾ ਹੀ ਰਹਿੰਦਾ ਬਬੀਹਾ, ਬੋਲਦਾ ਰਹਿੰਦਾ, ਅਰਦਾਸ ਕਰਦਾ ਰਹਿੰਦਾ। ਇੱਕ ਦਿਨ ਫਿਰ ਸਵੰਤੀ ਬੂੰਦ ਆਉਂਦੀ ਹੈ ਤੇ ਉਹਦੀ ਪਿਆਸ ਬੁੱਝ ਜਾਂਦੀ, ਤ੍ਰਿਪਤ ਹੋ ਜਾਂਦਾ। ਤੇ ਜਿਹੜਾ ਗੁਰਸਿੱਖ ਹੈ, ਇਹ ਗੱਲ ਸਦਾ ਯਾਦ ਰੱਖੋ, ਗੁਰਸਿੱਖ ਵੀ ਕਦੇ ਵੀ ਕਿਸੇ ਦੇ ਮਗਰ ਲੱਗ ਕੇ ਪਖੰਡ ਨਹੀਂ ਕਰਦਾ। ਜੇ ਕੋਈ ਜਿੱਥੇ ਮਰਜ਼ੀ ਜਾਂਦਾ ਜਾਈ ਜਾਏ, ਕਿਸੇ ਦਾ ਧਰਮ ਇਹ ਆਗਿਆ ਦਿੰਦਾ ਵਰਤ ਰੱਖੋ ਤੇ ਰੱਖੋ, ਪਰ ਜਿਹੜਾ ਸਤਿਗੁਰੂ ਕਹਿੰਦੇ ਨੇ ਗੁਰਸਿੱਖ ਉਹੀ ਕਰਦਾ ਜੋ ਮਹਾਰਾਜ ਕਹਿੰਦੇ ਨੇ। ਭਾਈ ਸਾਹਿਬ ਦਾ ਬਚਨ ਹੈ, ਜੈਸੇ ਪਤੀ ਵਰਤਾ ਪਰ ਪੁਰਖ ਹੈ ਨਾ ਦੇਖਿਓ ਚਾਹੇ, ਪੂਰਨ ਪਤੀ ਵਰਤਾ ਕਹਿ ਪਤ ਹੀ ਕਹਿ ਧਿਆਨ ਹੈ। ਜਿਹੜੀ ਪਤੀ ਵਰਤਾ ਇਸਤਰੀ ਹੋਵੇ ਨਾ, ਪਤੀ ਵਰਤਾ ਉਹ ਆਪਣੇ ਪਤੀ ਤੋਂ ਬਿਨਾਂ ਕਿਸੇ ਪਰਾਏ ਪੁਰਖ ਵੱਲ ਵੇਖਣਾ ਵੀ ਪਸੰਦ ਨਹੀਂ ਕਰਦੀ। ਆਖੋ ਸਤਨਾਮ
ਵਾਹਿਗੁਰੂ।
ਜਿਹੜੀ ਪੂਰਨ ਪਤੀ ਵਰਤਾ ਇਸਤਰੀ ਹੈ, ਉਹਦਾ ਧਿਆਨ ਸਦਾ ਆਪਣੇ ਪਤੀ 'ਚ ਰਹਿੰਦਾ, ਹੋਰ ਨਹੀਂ ਕਿਸੇ 'ਚ। पूरन पतिवरता कै पति ही कै ध्यान सदा अपने पति वल ध्यान रहिंदा साध संगत जी अपने पति तो बिना होर किसे वल नहीं पूर्ण पतिवरता कै पति ही कै ध्यान है गुरसिख की भी जिहड़ी है ना इच्छा वह केवल ते केवल अपने सतगुरां दे चरणां सतगुरां दे दर्शन करन दी इच्छा हुंदी होर नहीं किसे दी थां थां दे उत्ते नहीं जो कुकर दर दर फिर दुर दुर कहे सब कोए एक दर का होए रहे दुर दुर कहे ना कोए बहुते घरां दा परौणा भुखा ही रह जांदा जिहड़ा कदी किते कदी किते कदी किते कदी किते इत्थों नहीं खैर भई उत्थे जाओ दीवा जगाओ उत्थे नहीं खैर भई फलाने नूं मनाओ फलाने तां तों गल नहीं बनी सत्कार करो सब दा बनो एक दे आखो सतनाम
श्री वाहिगुरु
सत्कार करो सब दा बनो एक दे सत्कार सब दा साध संगत जी भरोसा एक ते होवे एक ते मान होवे दर दर दे उत्ते नहीं किसे पिछे लगना नहीं गुरसिख सतगुरां ने सानू यही सिखाया हाँ जी मैं बेनती कर रहा सब महाराज दे आउण तों पहलां चार मत बड़े जोरां ते चलदे सन एक ते सुचमता रखण नाल रब मिलता खंडन किया महाराज का चुप रहण नाल रब मिलता मरन उहदा भी खंडन किया भुखे रहण नाल रब मिलता मरन उहदा भी खंडन किया ते एक मत होर चलता सी कहिंदे चतराइयां नाल बहुती विद्वता प्राप्त करन नाल ग्रंथ पढ़न नाल पंडित कहिंदे रब चल इहदे नाल रब मिल जांदा जिहड़ा बंदा पढ़िया लिखिया नहीं जिन्हें वेद ग्रंथ शास्त्र नहीं पढ़े कहिंदे उह भी रब नूं प्राप्त नहीं कर सकदा ਇਹ ਵੀ ਇੱਕ ਮਤ ਸੀ ਬੜੇ ਜ਼ੋਰਾਂ ਤੇ ਮਰ ਨੇ ਇਹਦਾ ਵੀ ਖੰਡਨ ਕਰਤਾ ਮਰ ਕਹਿੰਦੇ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਇੱਕ ਸਿਆਣਪ ਨਹੀਂ ਤੇਰੇ ਕੋਲੇ ਸੈਂਕੜੇ ਸਿਆਣਪਾਂ ਹੋਣ ਪਰ ਜਦੋਂ ਦੁਨੀਆ ਚੋਂ ਜਾਣਾ ਉਦੋਂ ਤੇ ਖਾਲੀ ਹੱਥੀ ਜਾਣਾ ਪੈਣਾ ਨਾਲ ਤੇ ਇੱਕ ਵੀ ਸਿਆਣਪ ਨਹੀਂ ਜਾਣੀ ਜਿਹੜਾ ਜਹਾਜ਼ ਬਣਾਇਆ ਨਾ ਇਹ ਕਿਸੇ ਬੰਦੇ ਦੇ ਦਿਮਾਗ ਦੀ ਕਾਢ ਹੈ ਇਹ ਇੱਕ ਸਿਆਣਪ ਹੈ ਇੱਕੋ ਕਿਸੇ ਨੇ ਟ੍ਰੇਨ ਬਣਾਈ ਹੈ ਵੀ ਇੱਕ ਸਿਆਣਪ ਸਮੁੰਦਰੀ ਜਹਾਜ਼ ਬਣਾਏ ਨੇ ਵੀ ਇੱਕ ਸਿਆਣਪ ਉਹ ਲੱਖਾਂ ਸਿਆਣਪਾਂ ਤੇਰੇ ਕੋਲ ਹੋਣ ਪਰ ਜਦੋਂ ਦੁਨੀਆ ਚੋਂ ਜਾਣਾ ਫਿਰ ਤੇ ਇਕੱਲੇ ਨੂੰ ਜਾਣਾ ਪੈਣਾ ਫਿਰ ਸਿੱਧਾ ਨੇ ਸਵਾਲ ਕੀਤਾ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਰ ਮਹਾਰਾਜ ਕਿਵੇਂ ਸਚਿਆਰ ਹੋਇਆ ਜਾ ਸਕਦਾ ਕੂੜ ਦੀ ਜਿਹੜੀ ਕੰਧ ਹੈ ਇਹ ਕਿਵੇਂ ਟੁੱਟ ਸਕਦੀ ਹੈ ਇਸੇ ਸਾਰੀ ਪੰਗਤੀ ਦਾ ਜਵਾਬ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨ ਬਾਣੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਰਾ ਜਪਜੀ ਸਾਹਿਬ ਇਸੇ ਪੰਗਤੀ ਦੇ ਆਲੇ ਦੁਆਲੇ ਘੁੰਮਦਾ ਕਿਵ ਸਚਿਆਰਾ ਹੋਈ ਹੈ ਕਿਵੇਂ ਸਚਿਆਰ ਹੋਇਆ ਸੁੱਚੇ ਕਿਵੇਂ ਹੋਈਏ ਦੱਸੋ ਕਿਵ ਕੂੜੈ ਟੁੱਟੈ ਪਾਲ ਜਿਹੜੀ ਕੂੜ ਦੀ ਪਾਲ ਹੈ ਜਿਹੜੀ ਕੂੜ ਦੀ ਕੰਧ ਹੈ ਉਹ ਕਿਵੇਂ ਟੁੱਟ ਸਕਦੀ ਹੈ ਇਹ ਮਿਹਰ ਕਰਕੇ ਦੱਸੋ ਕਿਵ ਕੂੜੈ ਟੁੱਟੈ ਪਾਲ ਮਹਾਰਾਜ ਕਹਿੰਦੇ ਇੱਕੋ ਹੀ ਤਰੀਕਾ ਦੱਸ ਦਿੰਦੇ ਆ ਸਾਰ ਰਿਜ਼ਲਟ ਇੱਕ ਨਤੀਜਾ ਇੱਕੋ ਹੀ ਮਹਾਰਾਜ ਕਹਿੰਦੇ ਹੁਕਮ ਰਜਾਈ
ਚੱਲਣਾ
ਚੱਲਣਾ ਨਾਨਕ ਲਿਖਿਆ
ਨਾਲ
ਬਸ ਉਹਦੇ ਹੁਕਮ ਵਿੱਚ ਆ ਜਾ ਸਭ ਕੁਝ ਹੀ ਮਿਲ ਜਾਏਗਾ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ
ਇਹ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੈ ਇਹ ਪਹਿਲੇ ਪਾਤਸ਼ਾਹ ਦਾ ਮਿਸ਼ਨ ਹੈ ਗੁਰੂ ਨਾਨਕ ਸਾਹਿਬ ਦਾ ਫਿਰ ਉਹਨਾਂ ਨੇ ਆਪਣੇ ਜੀਵਨ ਵਿੱਚ ਆਪ ਜੀ ਸੁਣ ਚੁੱਕੇ ਹੋ ਵੀ ਗਿਆਨਨ ਮੈਂ ਗਿਆਨ ਔਰ ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ ਸ਼ਕਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ ਖੁਦ ਬੱਚਿਆਂ ਵਾਲੇ ਸਨ ਮਹਾਰਾਜ ਪਰਿਵਾਰ ਵਾਲੇ ਸਨ ਪਰ ਜਦੋਂ ਘਰੋਂ ਤੁਰੇ ਸਨ ਆਪਣਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਪਰ ਇਹ ਮਿਸ਼ਨ ਦਾ ਪ੍ਰਚਾਰ ਕਰਨਾ ਸੀ ਚੱਲੇ ਫਿਰ ਥਾਂ ਥਾਂ ਦੇ ਉੱਤੇ ਜਾ ਕੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸੱਚਾ ਟੋਆ ਥਾਂ ਥਾਂ ਤੇ ਜਾ ਕੇ ਚੜ੍ਹਿਆ ਸੋਧਣ ਧਰਤ ਲੁਕਾਈ ਫਿਰ ਉਦਾਸੀਆਂ ਚਾਰ ਕੀਤੀਆਂ ਮਹਾਰਾਜ ਨੇ ਇਹਨਾਂ ਚਾਰ ਉਦਾਸੀਆਂ ਦੇ ਵਿੱਚ ਮਹਾਰਾਜ ਪਾਟਲੀ ਪੁੱਤਰ ਸ਼ਹਿਰ ਪਟਨੇ ਗਏ ਅਖ ਸਤਨਾਮ
ਸ੍ਰੀ ਵਾਹਿਗੁਰੂ
ਇਹਨਾਂ ਉਦਾਸੀਆਂ ਦੇ ਵਿੱਚ ਸਮਾਂ ਕੱਢ ਕੇ ਪਟਨਾ ਸਾਹਿਬ ਦੀ ਧਰਤੀ ਤੇ ਮਹਾਰਾਜ ਦੇ ਚਰਨ ਪਏ ਗੁਰੂ ਗੋਬਿੰਦ ਸਿੰਘ ਦਾ ਜੋ ਅਵਤਾਰ ਹੈ ਇਸ ਜਿੱਥੇ ਮਹਾਰਾਜ ਦਾ ਜਨਮ ਹੋਇਆ ਇਹ ਹਵੇਲੀ ਸੀ ਸਾਲਸ ਰਾਏ ਜੌਹਰੀ ਦੀ ਤੇ ਸਾਲਸ ਰਾਏ ਜੌਹਰੀ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਆਪਣੀ ਹਵੇਲੀ ਚ ਪਹੁੰਚਾਏ। ਇਹ ਵੀ ਬੜਾ ਲੰਮਾ ਇਤਿਹਾਸ ਹੈ ਕਿਵੇਂ ਉਹਨੇ ਮਹਾਰਾਜ ਦੇ ਚਰਨ ਪਵਾਏ, ਮੈਂ ਬਸ ਵਿਸਥਾਰ ਚ ਜਾਣ ਦਾ ਸਮਾਂ ਨਹੀਂ। ਇੰਨਾ ਹੀ ਨੋਟ ਕਰੋ, ਗੁਰੂ ਨਾਨਕ ਸਾਹਿਬ ਨੂੰ ਘਰ ਲੈ ਗਿਆ, ਅਰਜ ਕੀਤੀ ਮਹਾਰਾਜ ਤੁਸੀਂ ਇੱਥੇ ਠਹਿਰੋ। ਮਹਾਰਾਜ ਰੁਕੇ, ਅਗਲੇ ਦਿਨ ਫਿਰ ਮਹਾਰਾਜ ਮੈਂ ਜਾਣ ਨਹੀਂ ਦੇਣਾ, ਰੁਕੇ ਮਹਾਰਾਜ। ਕਈ ਦਿਨ ਮਹਾਰਾਜ ਰਹੇ ਤੇ ਸਾਲਸ ਰਾਏ ਦਾ ਗੁਰੂ ਨਾਨਕ ਸਾਹਿਬ ਨਾਲ ਇੰਨਾ ਕੁ ਪਿਆਰ ਪੈ ਗਿਆ, ਜਾਣ ਹੀ ਨਾ ਦੇ, ਜੇ ਤੁਸੀਂ ਚਲੇ ਜਾਓਗੇ ਮੇਰਾ ਤੇ ਜੀ ਨਹੀਂ ਲੱਗਣਾ, ਸੁੰਨਾ ਹੋ ਜਾਣਾ ਜੱਗ ਸਾਰਾ, ਮੈਂ ਨਹੀਂ ਜਾਣ ਦੇਣਾ ਤੁਹਾਨੂੰ। ਮਹਾਰਾਜ ਕਹਿੰਦੇ ਓਏ ਜੌਹਰੀਆ ਮੈਨੂੰ ਜਾਣ ਦੇ। ਮਹਾਰਾਜ ਮੈਂ ਨਹੀਂ ਜਾਣ ਦੇਣਾ, ਪਟਨਾ ਸੁੰਨਾ ਹੋ ਜਾਏਗਾ। ਮਹਾਰਾਜ ਜੀ ਪਟਨਾ ਸੁੰਨਾ ਹੋ ਜਾਏਗਾ। ਗੁਰੂ ਨਾਨਕ ਸਾਹਿਬ ਕਹਿੰਦੇ ਓਏ ਹੁਣ ਜਾਣ ਦੇ, ਮੈਂ ਬੜੇ ਥਾਵਾਂ ਤੇ ਜਾਣਾ, ਮੈਂ ਥਾਂ ਥਾਂ ਤੇ ਜਾ ਕੇ ਗੁਰਮਤ ਦਾ ਢੰਡੋਰਾ ਦੇਣਾ, ਮੈਂ ਟੁੱਟਿਆਂ ਨੂੰ ਜੋੜਨਾ ਹੈ। ਜੌਹਰੀਆ ਹੁਣ ਮੈਨੂੰ ਜਾਣ ਦੇ, ਲੈ ਦਸਵੇਂ ਜਾਮੇ ਚ ਜਨਮ ਹੀ ਤੇਰੇ ਘਰ ਲਵਾਂਗੇ। ਆਖੋ ਸਦਨਾ
ਸ੍ਰੀ ਵਾਹਿਗੁਰੂ, ਸ੍ਰੀ ਅਕਾਲ।
ਜਦੋਂ ਸਾਡਾ ਦਸਵਾਂ ਰੂਪ ਆਏਗਾ ਨਾ, ਦਸਵਾਂ ਜਾਮਾ, ਤੇ ਤੂੰ ਕਹਿੰਦਾ ਵੀ ਪਟਨੇ ਨੂੰ ਸੁੰਨਾ ਕਰ ਚੱਲੇ ਹੋ, ਫਿਰ ਤੂੰ ਇੱਕ ਦਿਨ ਇੱਕ ਮਹੀਨਾ ਨਹੀਂ, ਫਿਰ ਕਈ ਸਾਲ ਇਹ ਪਟਨੇ ਦੀਆਂ ਗਲੀਆਂ 'ਚ ਹੀ ਫਿਰਾਂਗੇ। ਆਖੋ ਸਦਨਾ
ਸ੍ਰੀ ਵਾਹਿਗੁਰੂ।
ਇਹ ਗੁਰੂ ਨਾਨਕ ਦਾ ਬਚਨ ਸੀ, ਕਿੱਥੇ ਪੰਜਾਬ ਕਿੱਥੇ ਪਟਨਾ, ਪਟਨਾ ਸਾਹਿਬ ਕਿੱਥੇ ਹੈ, ਪੰਜਾਬ ਕਿੱਥੇ ਹੈ। ਮਾਤਾ ਜੀ ਨੂੰ, ਮਾਤਾ ਗੁਜਰ ਕੌਰ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਨਾਲ ਲੈ ਕੇ ਤੇ ਜਨਮ ਹੋਣ ਤੋਂ ਪਹਿਲਾਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਤਾ ਜੀ ਨੂੰ, ਗੁਜਰ ਕੌਰ ਜੀ ਨੂੰ ਪਟਨਾ ਸਾਹਿਬ ਪਹੁੰਚਾਤਾ ਵੀ ਗੁਰੂ ਨਾਨਕ ਦਾ ਕੀਤਾ ਹੋਇਆ ਬਚਨ ਪੂਰਾ ਹੋਣਾ ਚਾਹੀਦਾ। ਖੁਸ਼ਹਾਲਾ
ਸ੍ਰੀ ਵਾਹਿਗੁਰੂ।
ਫਿਰ ਪਟਨਾ ਸਾਹਿਬ ਜਨਮ ਹੋਇਆ, ਇਹ ਬਚਨ ਗੁਰੂ ਨਾਨਕ ਸਾਹਿਬ ਦਾ ਕੀਤਾ ਹੋਇਆ ਸੀ। ਤੇ ਅੱਜ ਜਿਹੜਾ ਦਿਨ ਅਸੀਂ ਮਨਾ ਰਹੇ ਹਾਂ ਥਾਂ ਥਾਂ ਦੇ ਉੱਤੇ, ਉਤਸ਼ਾਹ ਹੈ, ਇਹ ਬੜਾ ਪਿਆਰ ਹੈ ਸੰਗਤਾਂ 'ਚ। ਇਹ ਮਹਾਰਾਜ ਨੇ ਬਚਨ ਪੂਰਾ ਕਰਨ ਵਾਸਤੇ ਫਿਰ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਸਾਹਿਬ ਦਾ ਬਚਨ ਪੂਰਾ ਕਰਨ ਵਾਸਤੇ ਸਤਿਗੁਰੂ ਤੇਗ ਬਹਾਦਰ ਧਰਮ ਦੀ ਚਾਦਰ, ਹਿੰਦ ਦੀ ਚਾਦਰ ਕਹਿਣਾ ਵੀ ਠੀਕ ਨਹੀਂ, ਕਹਿੰਦੇ ਨਾ ਕਈ ਵੀ ਹਿੰਦ ਦੀ ਚਾਦਰ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਕਿਉਂ ਕਹਿੰਦੇ? ਜੇ ਉਸ ਵੇਲੇ ਵਿੱਚ ਮਜ਼ਲੂਮ ਹੁੰਦਾ ਮੁਸਲਮਾਨ, ਇਸਲਾਮ, ਹਿੰਦੂ ਜਿਹੜੇ ਨੇ ਉਹ ਧੱਕਾ ਕਰਦੇ ਤੇ ਮਹਾਰਾਜ ਨੇ ਉਹਨਾਂ ਵਾਸਤੇ ਵੀ ਕੁਰਬਾਨੀ ਦੇ ਦੇਣੀ ਸੀ। ਜੇ ਉਸ ਸਮੇਂ ਬਿਪਤਾ ਸਾਈਆਂ ਤੇ ਬਣੀ ਹੁੰਦੀ ਮਹਾਰਾਜ ਤਾਂ ਵੀ ਕੁਰਬਾਨੀ ਦਿੰਦੇ। ਮਹਾਰਾਜ ਹਿੰਦੂਆਂ ਦੀ ਚਾਦਰ ਨਹੀਂ ਜਾਂ ਮੁਸਲਮਾਨਾਂ ਦੀ ਚਾਦਰ ਨਹੀਂ, ਮਹਾਰਾਜ ਤੇ ਧਰਮ ਦੀ ਚਾਦਰ ਨੇ ਜ਼ੁਲਮ ਦਾ ਟਾਕਰਾ ਕੀਤਾ ਤੇ ਮਜ਼ਲੂਮ ਦੀ ਰੱਖਿਆ ਕੀਤੀ। ਇਸ ਕਰਕੇ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ, ਹਿੰਦ ਦੀ ਚਾਦਰ ਨਹੀਂ ਕਦੇ ਕਹਿਣਾ, ਧਰਮ ਦੀ ਚਾਦਰ, ਹਿੰਦ ਦੀ ਚਾਦਰ। ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਫਿਰ ਮਾਤਾ ਜੀ ਨੂੰ ਨਾਲ ਲੈ ਕੇ ਉੱਥੇ ਗਏ। ਇਤਿਹਾਸ ਦੱਸਦਾ 26 ਸਾਲ 9 ਮਹੀਨੇ ਤੇ 13 ਦਿਨ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਮਹਾਬਲੀ ਯੋਧੇ ਨੂੰ ਆਪਣੇ ਘਰ ਵਿੱਚ ਲਿਆਉਣ ਵਾਸਤੇ ਤਪ ਕੀਤਾ ਤੇ ਮਾਤਾ ਗੁਜਰ ਕੌਰ ਜੀ ਨੂੰ ਆਖਿਆ ਕਿ ਜਿੰਨਾ ਚਿਰ ਮੈਂ ਅੰਦਰ ਬਹਿਣਾ ਗੁਰਮੰਤਰ ਦਾ ਅਭਿਆਸ ਕਰਨਾ, ਉਹਨਾਂ ਚਿਰ ਤੂੰ ਬਾਹਰ ਚਿੜੀ ਨਹੀਂ ਫਰਕਣ ਦੇਣੀ। ਮਾਤਾ ਗੁਜਰ ਕੌਰ ਜੀ 26 ਸਾਲ 9 ਮਹੀਨੇ ਤੇ 13 ਦਿਨ ਕੀ ਹੋਇਆ, ਥੋੜ੍ਹਾ ਬਹੁਤਾ ਆਰਾਮ ਕਰ ਲੈਣਾ, ਦਿਨ ਰਾਤ ਆਪਣੇ ਪਤੀ ਦੇ ਬਾਹਰਲੇ ਪਾਸੇ ਖੜ ਕੇ ਪਹਿਰਾ ਦਿੱਤਾ, ਚਿੜੀ ਨਹੀਂ ਫਰਕਣ ਦਿੱਤੀ। ਆਖੋ ਸਦਨਾ
ਸ੍ਰੀ ਵਾਹਿਗੁਰੂ।
1600 1600 1699 ਬਿਕਰਮੀ ਵਿੱਚ ਸ਼ਾਦੀ ਹੋਈ ਸੀ ਮਹਾਰਾਜ ਮਾਤਾ ਗੁਜਰ ਕੌਰ ਜੀ ਨਾਲ ਤੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਹੋਇਆ 1723 ਬਿਕਰਮੀ ਨੂੰ ਪੋਹ ਸੁਦੀ ਸੱਤ। ਸਾਧ ਸੰਗਤ ਜੀ ਲਗਭਗ 34 ਸਾਲ ਬਣਦੇ ਨੇ ਛਾਦੀ ਤੋਂ ਬਾਅਦ, 2 ਸਾਲ ਲੰਘ ਜਾਣ ਨਾ ਤੇ ਕਹਿਣਗੇ ਬੱਚਾ ਨਹੀਂ ਹੋਇਆ ਜੀ, 4 ਸਾਲ ਲੰਘ ਜਾਣ, 5 ਸਾਲ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਅਰਦਾਸਾਂ ਕਰਾਉਂਦੇ ਫਿਰਦੇ ਨੇ। 34 ਸਾਲ ਛਾਦੀ ਤੋਂ ਬਾਅਦ ਪੁੱਤਰ ਦਾ ਮੂੰਹ ਵੇਖਿਆ ਖੋ ਸਦਨਾ
ਸ੍ਰੀ ਵਾਹਿਗੁਰੂ
ਤੇ 26 ਸਾਲ 9 ਮਹੀਨੇ ਤੇ 13 ਦਿਨ ਦੀ ਮਹਾਨ ਘਾਲਣਾ ਘਾਲ ਕੇ ਮਾਤਾ ਗੁਜਰ ਕੌਰ ਦੀ ਕੁੱਖ ਨੂੰ ਐਵੇਂ ਹੀ ਭਾਗ ਨਹੀਂ ਲੱਗ ਕੇ ਭੈਣੋ ਵੇਖੋ ਤੇ ਸਹੀ ਜਰਾ ਅੱਜ ਕੱਲ੍ਹ ਤੇ ਬੱਚੇ ਨੇ ਜਨਮ ਲੈਣਾ ਹੋਵੇ ਕਹਿੰਦੇ ਸਾਹਮਣੇ ਐਕਟਰ ਦੀ ਫੋਟੋ ਲਾਓ ਵੀ ਇਹੋ ਜਿਹਾ ਹੋਣਾ ਚਾਹੀਦਾ ਐਸੇ ਵੀ ਹੁੰਦੇ ਸੋਹਣਾ ਜਿਹਾ ਹੋਵੇ ਸੋਹਣਾ ਜਿਹਾ ਉਹ ਫਿਰ ਬੱਚੇ ਵੀ ਉਹੋ ਜਿਹੇ ਜਨਮ ਲੈਂਦੇ ਵੇਖੋ ਜਰਾ ਕਿੰਨਾ ਕੁ ਪਿਆਰ ਹੋਏਗਾ ਤੇ ਮਾਤਾ ਨਾਨਕੀ ਜੀ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਜਦੋਂ ਉਹਨਾਂ ਨੇ ਵੇਖਿਆ ਸੀ ਨਾ ਆਪਣੇ ਪੁੱਤਰ ਦੀ ਸ਼ਾਦੀ ਨੂੰ 15 ਅਸੂ ਅਸੂ ਵਿੱਚ ਅਸੂ ਨੂੰ ਸਾਧ ਸੰਗਤ ਜੀ 1699 ਬਿਕਰਮੀ ਵਿੱਚ ਜਦੋਂ ਆਪਣੇ ਪੁੱਤਰ ਦੀ ਸ਼ਾਦੀ ਨੂੰ ਵੇਖਿਆ ਸੁਭਾਗ ਜੋੜੀ ਨੂੰ ਵੇਖ ਕੇ ਵਰ ਦਿੱਤਾ ਕਹਿੰਦੇ ਨਾਨਕੀ ਜੀ ਇਸ ਜੋੜੀ ਨੂੰ ਬੜੇ ਭਾਗ ਲੱਗਣਗੇ ਇਹਨਾਂ ਦੇ ਘਰ ਵਿੱਚ ਉਹ ਪੁੱਤਰ ਪੈਦਾ ਹੋਏਗਾ ਜਿਹੜਾ ਬਾਦਸ਼ਾਹਾਂ ਤੋਂ ਵੀ ਉੱਪਰ ਉਹਦਾ ਤੇਜ ਪ੍ਰਤਾਪ ਹੋਏਗਾ ਬੜੀ ਜੈ ਜੈਕਾਰ ਹੋਏਗੀ ਤੁਸੀਂ ਵੇਖੋਗੇ ਆਪਣੇ ਪੋਤਰੇ ਦੇ ਦਰਸ਼ਨ ਕਰੋਗੇ ਫਿਰ ਬੇਨਤੀ ਕੀਤੀ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਰਵੈਣੀ ਤਰਵੈਣੀ ਜਦੋਂ ਗਏ ਨਾ ਮਹਾਰਾਜ ਉਦੋਂ ਬੇਨਤੀ ਕੀਤੀ ਮਾਤਾ ਨਾਨਕੀ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿ ਮੈਂ ਬਚਨ ਮੈਨੂੰ ਕੀਤਾ ਸੀ ਛੇਵੇਂ ਪਾਤਸ਼ਾਹ ਨੇ ਤੁਹਾਡੇ ਪਿਤਾ ਜੀ ਨੇ ਵੀ ਤੁਸੀਂ ਆਪਣੇ ਪੋਤਰੇ ਦਾ ਮੂੰਹ ਵੇਖੋਗੇ 33 ਸਾਲ ਤੋਂ ਉੱਪਰ ਸਮਾਂ ਲੰਘ ਗਿਆ ਤੁਹਾਡੀ ਸ਼ਾਦੀ ਨੂੰ ਤੇ ਕਦੋਂ ਦਰਸ਼ਨ ਆਉਣਗੇ ਮੈਨੂੰ ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਸਮੇਂ ਸਾਧ ਸੰਗਤ ਜੀ ਬਚਨ ਕੀਤਾ ਕਿ ਇੱਕ ਅਖੰਡ ਪਾਠ ਸਾਹਿਬ ਕਰਵਾਓ ਭਾਈ ਬੰਨੋ ਜੀ ਵਾਲੀ ਜਿਹੜੀ ਭੀੜ ਹੈ ਉਹ ਉਸ ਸਮੇਂ ਕੋਲ ਸੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਤੇ ਪੰਜ ਸਿੰਘ ਲਾ ਕੇ ਤਰਵੈਣੀ ਸਿੱਖ ਸੰਗਤ ਗੁਰਦੁਆਰਾ ਅੱਜ ਵੀ ਹੈਗਾ ਕਈ ਇਤਿਹਾਸਕਾਰ ਨਹੀਂ ਵੀ ਮੰਨਦੇ ਪਰ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਨੇ ਆਪਣੀ ਇੱਕ ਪੁਸਤਕ ਵਿੱਚ ਇੱਕ ਗ੍ਰੰਥ ਵਿੱਚ ਉਹਨਾਂ ਨੇ ਇਹਦਾ ਜ਼ਿਕਰ ਕੀਤਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਉਹ ਕਹਿੰਦੇ ਨੇ ਕਿ ਪੰਜਾਂ ਸਿੰਘਾਂ ਨੇ ਅਖੰਡ ਪਾਠ ਸਾਹਿਬ ਕੀਤਾ ਅਰਦਾਸ ਹੋਈ ਜਬ ਹੀ ਜਾਤ ਤਰਵੈਣੀ ਭਏ ਪੁੰਨ ਦਾਨ ਦਿਨ ਕਰਤ ਬਤੇ ਤਹੀਂ ਪ੍ਰਕਾਸ਼ ਹਮਾਰਾ ਭਇਓ ਉੱਥੇ ਫਿਰ ਪ੍ਰਕਾਸ਼ ਹੋਇਆ ਤੇ ਜਨਮ ਹੋਇਆ ਪਟਨਾ ਸਾਹਿਬ ਚਲੋ ਜੀ ਪਟਨਾ ਸਾਹਿਬ ਦੀ ਧਰਤੀ ਆ ਗਈ ਛੇਵੇਂ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਮਹਾਰਾਜ ਤੇ ਅਸਾਮ ਵੱਲ ਚਲੇ ਗਏ ਤੇ ਪਿੱਛੋਂ ਫਿਰ ਅੱਜ ਵਾਲਾ ਦਿਨ ਆਇਆ ਪੜ ਚੁੱਕੇ ਹੋ ਦਿਨ ਵੱਡ ਭਾਗੀ ਆਇਆ ਅੱਜ ਦਿਨ ਵੱਡ ਭਾਗੀ ਆਇਆ ਬੋਲੋ ਖਾ ਬੋਲੋ ਸਾਰੇ
तो बोलो हो गई कृपा। पटना साहब की धरती
पटना साहब की तरत दे भाग जागे जिदे विच अज अल्लाह दा नूर आया अनंत कला लेके ठाकुर आप चढ़िया भगती शक्ति दे नाल भरपूर आया जेड़े डाडे मजलूमा ते जुल्म कर दे कड़न ओना दे मनो गुरूर आया शीशे वांगरा करेगा साफ उसनू जिदे हिरदे ते पापां दा बूर आया लख लख मुबारकां संगतां नू हर गोबिंद दे नूर दा नूर आया।
अज सी ओ भागां वाला दिन सतगुरु धन गुरु गोबिंद सिंह महाराज हक हक आदेश गुरु गोबिंद सिंह बादशाह दरवेश गुरु गोबिंद सिंह हक हक आगाह गुरु गोबिंद सिंह शाहे शाहन शाह
गुरु गोबिंद
सिंह। अज वाले दिन फिर महाराज का जन्म अवतार प्रकाश दिहाड़ा असी थां थां दे उत्ते मनाया ते जदों महाराज का प्रकाश होया ना थां थां दे उत्ते खुशियां मनाईयां गईयां। पटना साहब की धरत ते भाग जागे
माता गुजरी नू मिलना वधाईयां पटने च चंद चढ़े
सिंह महाराज का अज असी सारे आगमन दिहाड़ा मना रहे हैं। पर पिता का जन्म दिहाड़ा उही मना सकता जिहड़ा पुत्र होवे जिन्हें अजे तक गुरु गोबिंद सिंह महाराज नूं अपना पिता बनाया ही नहीं। मेरी उन्हां दे चरणां च गुजारिश है भी वह गुरु गोबिंद सिंह महाराज नूं अपना पिता बनाइए। प्यो मिल जे कलगी धर वर्गा जिन्हों साहब कौर जही मां मिल जे उन्हें होर की लैना दुनिया तो जिन्हों आनंदपुर वर्गी
थां मिल जे
थां मिल जे। साध संगत जी महाराज ने इन्नी मेहनत की साखा चलाईया पर उपकार किते साडे वास्ते घर बार छड़िया सारा परिवार विछड़िया वड्डे छोटे साहबजादियां दा सी शहीदी दिहाड़ा मनाया हुण सारा सरबंस वारिया बूटे लाए ते जे साध संग असी अज राह छड़ के कुरस्ते पै गए हां ते महाराज सानू वेख के जरूर दुखी हुंदे खुशी महाराज दी इस गल कर इसे च ही है। ये नहीं कि मेरा जन्म दिहाड़ा मना रहे ने प्रकाश दिहाड़ा मना रहे ने खंड पाठ करा रहे ने लंगर ला रहे ने खुश हो जाणगे महाराज जां ये पैसे चढ़ा रहे रुमाले चढ़ा रहे खुश हो तां होणगे ਜਿਹਨ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਤੂੰ ਗੁਰੂ ਘਰ 'ਚ ਜਨਮ ਲੈ ਕੇ ਬਾਜਾਂ ਵਾਲੇ ਨੂੰ ਆਪਣਾ ਪਿਤਾ ਬਣਾ ਲਏਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਦਣ ਸਤਿਗੁਰਾਂ ਦੀ ਖੁਸ਼ੀ ਹੋਣੀ ਸਾਡੇ। ਉਦਣ ਮਹਾਰਾਜ ਦੀ ਸਾਡੇ ਤੇ ਖੁਸ਼ੀ ਹੋਣੀ ਹੈ, ਫਿਰ ਮਹਾਰਾਜ ਦੀ ਖੁਸ਼ੀ ਦੇ ਪਾਤਰ ਬਣਾਂਗੇ। ਆਨੰਦ ਫੇਰ ਹੈ ਅੱਜ ਮਹਾਰਾਜ ਦੇ ਜਨਮ ਦਿਹਾੜੇ ਤੇ ਅਸੀਂ ਖੁਦ ਗੁਰੂ ਘਰ ਵਿੱਚ ਜਨਮ ਲੈਣ ਵਾਸਤੇ ਤਿਆਰ ਹੋ ਜਾਈਏ।
ਸਤਿ ਸ੍ਰੀ ਅਕਾਲ।
ਜਕਾਰੇ ਛੱਡਦੇ ਵੀ ਬੜੇ ਹੋ ਤੇ ਤੁਸੀਂ ਬੋਲਦੇ ਵੀ ਸਾਰੇ ਹੀ ਹੋ। ਆਨੰਦ ਤੇ ਫੇਰ ਆਉਣਾ ਜੇ ਅੰਮ੍ਰਿਤ ਛਕਣ ਵਾਸਤੇ ਵੱਧ ਤੋਂ ਵੱਧ ਨਾਂ ਲਿਖਾਓ। ਆਖੋ
ਸਤਨਾਮ।
ਉਦੋਂ ਫਿਰ ਕੰਨੀ ਕਤਰਾਈ ਦੀ ਹੈ। ਕੋਈ ਨੀ ਬਾਬਾ ਜੀ, ਛਕ ਲਾਂਗੇ ਅਗਲੇ ਸਾਲ। ਅਗਲੇ ਸਾਲ ਕੀ ਪਤਾ ਹੋਣਾ ਕਿ ਨਹੀਂ ਹੋਣਾ। ਅੱਗੋ
ਸਤਨਾਮ।
ਤੇ ਕਈ ਬਜ਼ੁਰਗ ਹੋ ਗਏ ਨੇ, ਉਹ ਕਹਿੰਦੇ ਸਾਰੀ ਜ਼ਿੰਦਗੀ ਪੀਂਦੇ ਰਹੇ ਹਾਂ, ਹੁਣ ਅੰਮ੍ਰਿਤ ਤਾਰ ਦੇਗਾ, ਹੁਣ ਕੀ ਫਾਇਦਾ। ਪਰ ਗੁਰਮੁਖੋ, ਅੰਮ੍ਰਿਤ ਛਕਣ ਤੋਂ ਖਿਮਾ ਕਰਨਾ, ਮਰਨ ਤੋਂ ਇੱਕ ਘੰਟਾ ਪਹਿਲਾਂ ਵੀ ਜੇ ਤੂੰ ਅੰਮ੍ਰਿਤ ਛਕ ਲਿਆ ਨਾ, ਪਾਪ ਜਿੰਨੇ ਮਰਜ਼ੀ ਕੀਤੇ ਨੇ ਜ਼ਿੰਦਗੀ 'ਚ, ਜਿਵੇਂ ਖੂਹ ਤੋਂ ਪਾਣੀ ਭਰਨ ਵੇਲੇ ਸਾਰਾ ਰੱਸਾ ਸਿੱਟ ਦੀਦਾ ਖੂਹ ਦੇ ਵਿੱਚ, ਇੱਕ ਗਿੱਠ ਰੱਸਾ ਜੇ ਹੱਥ 'ਚ ਰਹਿ ਗਿਆ ਫਿਰ ਸਾਰਾ ਰੱਸਾ ਵੀ ਬਾਹਰ ਆ ਜਾਣਾ ਤੇ ਡੋਲ ਵੀ ਆ ਜਾਣਾ। ਤੇ ਜਿਹੜਾ ਉਹ ਵੀ ਥੋੜ੍ਹਾ ਜਿਹਾ ਹੈਗਾ, ਤੂੰ ਜੇ ਸੋਚੇ ਵੀ ਬਾਕੀ ਸਾਰਾ ਵੀ ਗਿਆ ਹੀ, ਇਹਨੂੰ ਵੀ ਛੱਡ ਦਿਓ, ਫਿਰ ਲੱਜ ਵੀ ਗਈ ਤੇ ਡੋਲ ਵੀ ਗਿਆ। ਜੇ ਥੋੜ੍ਹਾ ਜਿਹਾ ਵੀ ਹੱਥ 'ਚ ਰਹਿ ਗਿਆ ਫਿਰ ਨਾ ਫਿਕਰ ਕਰ, ਲੱਜ ਵੀ ਮੁੜੇਗੀ ਤੇ ਡੋਲ ਵੀ ਮੁੜੇਗਾ। ਜੇ ਥੋੜ੍ਹਾ ਜਿਹਾ ਵੀ ਹੈਗਾ ਤੇ ਉਹ ਵੀ ਛੱਡਦੇ, ਉਹਦੇ ਪਿੱਛੇ ਲੱਗ ਗਈ ਵੀ ਸਾਰਾ ਵੀ ਗਿਆ ਹੀ ਹੈ, ਇਹਦਾ ਕੀ ਰੱਖ ਕੇ ਕਰਨਾ। ਜੇ ਸਾਧ ਸੰਗਤ ਜੀ ਆਪਣੀ ਜ਼ਿੰਦਗੀ ਦਾ ਇੱਕ ਸਾਲ ਵੀ ਬਾਕੀ ਆ ਨਾ, ਜੇ ਅੰਮ੍ਰਿਤ ਛਕ ਲਿਆ ਤੇ ਅੱਗੇ ਕਹਿਣਗੇ ਪਾਸੇ ਹੋ ਜਾਓ, ਇਹਨੂੰ ਨਾ ਕੋਈ ਸ਼ੱਕ ਹੋਵੇ ਬਾਜਾਂ ਵਾਲੇ ਦਾ ਪੁੱਤਰ ਆ ਗਿਆ। ਗੁਰੂ ਸਤਨਾਮ।
ਵਾਹਿਗੁਰੂ ਸਤਿ ਸ੍ਰੀ ਅਕਾਲ।
ਮਹਾਰਾਜ ਦਾ ਪੁੱਤਰ ਹੈ, ਹੁਣ ਕਹਿਣਗੇ ਬਾਬਿਆਂ ਨੇ ਆਫਰ ਦੇ ਦਿੱਤੀ, ਫਿਰ ਮਰਨ ਵੇਲੇ ਛਕ ਲਾਂਗੇ। ਹੁਣ ਬੀਬੀ ਚੱਲ, ਮਰਨ ਵੇਲੇ ਘੰਟਾ ਪਹਿਲਾਂ ਛਕ ਲਾਂਗੇ, ਫਿਰ ਘੰਟੇ ਦੀ ਗੱਲ ਕਰਦੇ ਹੋ, ਸਾਲ ਪਹਿਲਾਂ ਛਕ ਲਾਂਗੇ, ਛਕਣਾ ਹੀ ਹੈ, ਸਾਲ ਪਹਿਲਾਂ ਛਕ ਲਾਂਗੇ। ਹੁਣ ਤੇ ਫਿਰ ਲੱਗ ਗਈਆਂ ਮੌਜਾਂ, ਪਰ ਭਰੋਸਾ ਇਹ ਨਹੀਂ ਕਿ ਕੱਲ ਵੀ ਸਾਡੇ ਤੇ ਆਉਣੀ ਹੈ, ਕਿ ਕਹਿਣਗੇ ਫਲਾਣਾ ਮਰ ਗਿਆ ਜੀ, ਮਿੰਟੀ ਲੱਗਾ, ਜਦੋਂ ਅਫਸੋਸ ਤੇ ਜਾਣਗੇ ਨਾ, ਥੱਲੇ ਬੈਠੇ ਗੱਲਾਂ ਕਰਨੇ ਆ ਸੀ, ਮਿੰਟੀ ਲੱਗਾ ਜੀ, ਚੰਗਾ ਭਲਾ ਸੀ, ਤੈਨੂੰ ਕਿਹੜਾ 3 ਮਹੀਨੇ ਲੱਗਣੇ ਨੇ, ਮਿੰਟੀ ਸਾਨੂੰ ਲੱਗਣਾ, ਉਹਦਾ ਕੋਈ ਭਰੋਸਾ ਨਹੀਂ, ਕਿਹੜੇ ਵੇਲੇ ਕਾਲ ਰੂਪੀ ਫਰਿਸ਼ਤੇ ਨੇ ਝਪਟ ਮਾਰ ਲੈਣੀ ਹੈ। ਫਿਰ ਮਨ ਕੀ ਮਨ ਹੀ ਮਾਹੇ ਰਹੀ, ਮਨ ਦੀਆਂ ਜਿਹੜੀਆਂ ਨੇ ਨਾ, ਮਨ 'ਚ ਹੀ ਰਹਿ ਜਾਣਗੀਆਂ, ਫਿਰ ਪਛਤਾਵਾ ਰਹਿ ਜਾਣਾ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਜੈਸੇ ਘਰ ਲੱਗ ਆਗ ਜਾਗ, ਕੂਆ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈਏ। ਘਰ ਨੂੰ ਲੱਗ ਜਾਏ ਅੱਗ ਤੇ ਫਿਰ ਕੋਈ ਆਖੇ ਵੀ ਮੈਂ ਹੁਣ ਕਈ ਚੁੱਕਾਂ ਤੇ ਮੈਂ ਖੂਹ ਪੁੱਟਾਂ ਤੇ ਪੁੱਟ ਕੇ ਖੂਹ ਤੇ ਪਾਣੀ ਕੱਢਾਂ ਤੇ ਅੱਗ ਬੁਝਾਵਾਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਓਏ ਕਾਰਜ ਸਿੱਧ ਨਹੀਂ ਹੋਣਾ, ਸੜ ਜਾਣਾ ਸਭ ਕੁਛ, ਅੱਗ ਤੇ ਲੱਗ ਗਈ ਤੇ ਤੂੰ ਹੁਣ ਖੂਹ ਪੱਟਣ ਲੱਗਾ, ਅੱਗ ਤੇ ਲੱਗ ਗਈ ਤੇ ਤੂੰ ਹੁਣ ਖੂਹ ਪੱਟ ਕੇ ਤੇ ਫਿਰ ਪਾਣੀ ਕੱਢਣ ਲੱਗਾ ਹੈ, ਕੁਛ ਨਹੀਂ ਹੋਣਾ, ਜੋ ਮਰਜ਼ੀ ਕਰੀ ਚੱਲ। ਜੈਸੇ ਘਰ ਲੱਗ ਆਗ ਜਾਗ, ਕੂਆ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈ ਹੈ, ਜੈਸੇ ਤੋ ਸੰਗਰਾਮ ਸਮੈ ਸਿੱਖਿਓ ਚਾਹੇ, ਵੀਰ ਵਿਦਿਆ ਅਨੱਥਾ ਉਦਮ ਜੈਤ ਪਦਵੀ ਨਾ ਪਾਈ ਹੈ। ਦੁਸ਼ਮਣ ਚੜ ਕੇ ਆ ਜਾਣ ਤੇ ਇਹ ਕਵੇ ਖਲੋਵੋ ਖਲੋਜੋ ਜਰਾ, ਮੈਂ ਅਜੇ ਸ਼ਸਤਰ ਵਿਦਿਆ ਸਿੱਖਾਂ ਵਾਂ, ਫਿਰ ਕਿਵੇਂ ਜਿੱਤੇਗਾ, ਫਿਰ ਤੇ ਹਾਰੇਗਾ ਨਾ। ਜੈਸੇ ਨਿਸ ਸੋਵਤ ਸੰਘਾਤੀ ਚੱਲੇ ਜਾਤ, ਯਾਤਰਾ ਗਏ ਹੋਈਏ ਸਾਰੇ ਜਣੇ ਲੰਘ ਜਾਣੇ, ਸੁੱਤੇ ਹੀ ਰਹਿ ਜੇ ਨਾਲ ਦੇ ਚਲੇ ਜਾਣ, ਪਾਛੇ ਭੌਰ ਭਏ ਰਹਿ ਜੇ ਪਿੱਛੇ ਕੱਲਾ ਭਾਰ ਬਾਂਧ, ਫਿਰ ਮੁੜ ਕੇ ਸਮਾਨ ਚੁੱਕ ਕੇ ਚੱਲੇ ਕੱਤ ਜਾਈਏ, ਫਿਰ ਨਹੀਂ ਰਲ ਸਕਦਾ ਉਹਨਾਂ ਦੇ ਨਾਲ, ਪਿੱਛੇ ਰਹਿ ਗਿਆ, ਸੁੱਤੇ ਹੀ ਰਹਿ ਗਿਆ। ਮਹਾਰਾਜ ਕਹਿੰਦੇ ਨੇ, ਤੈਸੇ ਮਾਇਆ ਧੰਦ ਅੰਧ ਅਵਧ ਵਿਹਾਏ ਜਾਏ, ਮਾਇਆ ਦੇ ਧੰਦਿਆਂ 'ਚ ਪੈ ਕੇ ਭਾਈ ਸਾਹਿਬ ਕਹਿੰਦੇ ਨੇ ਉਮਰ ਲੰਘਾ ਦਿੱਤੀ ਸਾਰੀ। ਤੈਸੇ ਮਾਇਆ ਧੰਦ ਅੰਧ ਅਵਧ ਵਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ।
ਜ਼ਿੰਦਗੀ ਲੰਘਾਤੀ ਧੰਦਿਆਂ 'ਚ ਫਸ ਕੇ ਤੇ ਅੰਤ ਵੇਲੇ ਤੇਰੀ ਲਿਵ ਵਾਹਿਗੁਰੂ ਨਾਲ ਨਹੀਂ ਲੱਗਣੀ। ਅੰਤ ਵੇਲੇ ਕਈ ਲੋਕ ਕਹਿੰਦੇ ਨੇ ਕਿ ਲਓ ਜੀ ਹੁਣ ਸੁਖਮਨੀ ਸਾਹਿਬ ਦਾ ਪਾਠ ਸੁਣਾਓ ਬਾਬੇ ਦਾ ਭਲਾ ਹੋ ਜਾਏ, ਇਹ ਮਰਨ ਲੱਗਾ ਇਹਨੂੰ ਜਪਜੀ ਸਾਹਿਬ ਸੁਣਾਓ। ਕਈ ਵਿਚਾਰੇ ਗ੍ਰੰਥੀਆਂ ਨੂੰ ਭਾ ਦੇਣਗੇ, ਉਹ ਵਿਚਾਰਾ ਗ੍ਰੰਥੀ ਵੀ ਵੇਖਦਾ ਵੀ ਅੱਧ ਮੋਇਆ ਪਿਆ, ਉਹਦੇ ਕੋਲ ਬਹਿ ਕੇ ਸੁਖਮਨੀ ਸਾਹਿਬ ਪੜ੍ਹਦਾ, ਪੜ੍ਹੇ ਵੀ ਕਿਉਂ ਨਾ, ਉਹਨੂੰ ਪਤਾ ਵੀ ਜੇ ਕਿਤੇ ਨਾ ਪੜ੍ਹਿਆ ਤੇ ਕਮੇਟੀ ਵਾਲੇ ਕਹਿਣਗੇ ਚੱਲ ਫਿਰ ਹੋਰ ਗੁਰਦੁਆਰਾ ਲੱਭ ਲਾ ਕੋਈ, ਫਿਰ ਵੀ ਇਹ ਵੀ ਖਤਰਾ ਹੀ ਹੈ। ਉਹ ਵਿਚਾਰਾ ਫਿਰ ਅੱਧ ਮੋਏ ਕੋਲ ਬਹਿ ਕੇ ਕਰੇਗਾ, ਸੁਖਮਨੀ ਸਾਹਿਬ ਦਾ ਪਾਠ ਕਰੀ ਜਾਏਗਾ। ਜਿਹਨੇ ਸਾਰੀ ਜ਼ਿੰਦਗੀ ਪੀਤੀ ਹੈ ਨਾ ਸ਼ਰਾਬ, ਮਰਨ ਵੇਲੇ ਉਹਨੂੰ ਭਾਵੇਂ ਜਪਜੀ ਸਾਹਿਬ ਸੁਣਾਓ ਭਾਵੇਂ ਸੁਖਮਨੀ ਸਾਹਿਬ ਦਾ 101 ਪਾਠ ਸੁਣਾ ਦਿਓ, ਉਹ ਤੇ ਇਹੀ ਕਹੇਗਾ ਕਿਉਂ ਕੰਨ ਖਾਧੇ ਨੇ, ਜੇ ਲਿਆਉਣਾ ਤੇ ਪਊਆ ਲਿਆ ਦਿਓ ਅਗੋ ਸਦਨਾ। ਓਏ ਤੁਹਾਡੀ ਸੁਖਮਣੀ ਨਹੀਂ ਉਹਨੂੰ ਤਾਰਦੀ, ਉਹ ਆਨੰਦ ਫੇਰ ਆਉਣਾ ਹੈ ਵੀ ਜੇ ਕੋਈ ਮਰਨ ਲੱਗੇ ਤੇ ਆਪਣੇ ਆਪ ਕਵੇ ਮੈਨੂੰ ਪਾਠ ਸੁਣਾਓ। ਵਾਹਿਗੁਰੂ
ਸਤਿ ਸ੍ਰੀ ਅਕਾਲ।
ਇਹ ਸੰਗਤ ਕਹੇਗੀ ਵੀ ਇਹ ਬਾਬੇ ਨੂੰ ਬਾਬਿਆਂ ਨੀ ਭਾਇਆ ਹੋਣਾ ਵੀ ਤੂੰ ਚੁਕਾਰੇ ਲਾਈ ਚੱਲੀ, ਮੈਂ ਤੇ ਜਾਣਦਾ ਵੀ ਨੀ ਵੀ ਹੈ ਕਿੱਥੋਂ ਦੇ ਨੇ, ਤੇ ਇਹ ਕਹਿਣਗੇ ਜ਼ਰੂਰ ਵੀ ਇਹ ਜਿਹੜਾ ਜਕਾਰੇ ਲਾਈ ਜਾਂਦਾ ਨਾ ਬਾਬਿਆਂ ਦੇ ਏਜੰਟ ਹੋਣਾ ਕੋਈ। ਲਓ ਹੁਣ ਧਿਆਨ ਦਿਓ, ਮੈਨੂੰ ਤੇ ਅੱਜ ਇਹ ਸੀ ਕਿ ਮਹਾਰਾਜ ਦਾ ਆਪਾਂ ਅਵਤਾਰ ਤੇ ਮਹਾਰਾਜ ਦੇ ਜਿਹੜੇ ਪਟਨੇ 'ਚ ਬਾਲ ਚੋਜ ਕੀਤੇ ਨੇ ਆਪਾਂ ਆਨੰਦ ਮਾਣਾਂਗੇ, ਪਰ ਹੁਣ ਸਮਾਂ ਤੇ ਹੋ ਗਿਆ 2 ਘੰਟੇ, ਆਮ ਤੇ 1.5 ਘੰਟੇ ਦੀਵਾਨ ਹੁੰਦਾ, 2 ਘੰਟੇ ਹੋ ਗਿਆ ਸਮਾਂ। ਚਲੋ ਕੋਈ ਗੱਲ ਨੀ, ਆਪਣੇ ਕੋਲ ਕੱਲ ਦਾ ਸਮਾਂ ਹੈ ਤੇ ਨਾਲ ਨਾਲ ਆਨੰਦ ਮਾਣੋ। ਮੈਂ ਬੇਨਤੀ ਕਰ ਰਿਹਾ ਸਾਂ ਕਿ ਜਦੋਂ ਅੰਤ ਦਾ ਸਮਾਂ ਆ ਗਿਆ ਫਿਰ ਨਹੀਂ ਰੱਬ ਦਾ ਨਾਮ ਜਪਿਆ ਜਾਣਾ, ਇਹ ਹੁਣ ਵੇਲਾ ਹੈ, ਹੁਣ ਸਮਾਂ। ਜੇ ਇਹ ਸਮਾਂ ਨਾ ਸੰਭਾਲਿਆ ਫਿਰ ਨਹੀਂ। ਚਾਰ ਪਾਮ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ, ਫਿਰ ਤੇ ਕੇਵਲ ਪਛਤਾਵਾ ਰਹਿ ਜਾਣਾ। ਸੋ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਜਿਨ੍ਹਾਂ ਦਾ ਮਨ ਮੰਨੇ ਨਾ ਤੁਹਾਡੇ ਚੋਂ ਅਮਰ ਛਕਣ ਨੂੰ, ਉਹ ਪ੍ਰਬੰਧਕਾਂ ਕੋਲ ਜ਼ਰੂਰ ਆਪਣੇ ਨਾਮ ਲਿਖਾਓ, ਸ਼ਾਇਦ ਕੁਛ ਨਾਮ ਆਏ ਵੀ ਹੋਣ। ਕੁਛ ਕਹਿੰਦੇ ਨੇ ਵੀ ਕੁਛ ਨਾਮ ਆਏ ਨੇ, ਪਰ ਇਸ ਤਰ੍ਹਾਂ ਆਨੰਦ ਨਹੀਂ ਬਣਨਾ, ਪੱਕਾ ਪਤਾ ਲੱਗੇ ਫਿਰ ਉਸ ਹਿਸਾਬ ਨਾਲ ਕੱਲ ਨੂੰ ਅੰਮ੍ਰਿਤ ਸੰਚਾਰ ਰੱਖਿਆ ਜਾਏ, ਨਹੀਂ ਤੇ ਲਾਸਟ ਦਿਨ ਤੇ ਅੰਮ੍ਰਿਤ ਸੰਚਾਰ ਹੋਏਗਾ ਹੀ, ਕਿਉਂਕਿ ਦੀਵਾਨ ਜਿਹੜੇ ਨੇ ਨਿਰੋਲ ਨਿਰੂਲ ਨਿਊ ਬੰਬੇ ਜਿਹੜਾ ਹੈ ਦੀਵਾਨ, ਇਦੂ ਬਾਅਦ ਨੇ 3, ਕੱਲ ਦਾ 1 ਦੀਵਾਨ ਇੱਥੇ ਹੈ, ਉਸ ਤੋਂ ਬਾਅਦ 3 ਦੀਵਾਨ ਨਿਰੂਲ ਨਿਊ ਬੰਬੇ, 3 ਦੀਵਾਨ ਉੱਥੇ ਨੇ, ਸੰਗਤਾਂ ਵੱਧ ਚੜ੍ਹ ਕੇ ਲਾਹਾ ਪ੍ਰਾਪਤ ਕਰਨ। ਟੋਟਲ 6 ਦਿਨ ਦਾ ਸਮਾਂ ਦਿੱਤਾ ਇੱਥੇ ਦੀ ਸੰਗਤ ਨੂੰ, 3 ਦੀਵਾਨ ਇੱਥੇ ਤੇ 3 ਅੱਗੇ, ਤੇ ਜਿਹੜੀ ਜਿਹੜੀ ਸੰਗਤ ਇੱਥੇ ਆਈ ਹੈ ਉਹਨਾਂ ਨੂੰ ਬੇਨਤੀ ਹੈ। ਮੈਨੂੰ ਗੱਡੀ 'ਚ ਕਹਿ ਰਹੇ ਸੀ ਭਾਈ ਸਾਹਿਬ ਹੋਣੀ, ਕਹਿੰਦੇ ਉੱਥੇ ਸੰਗਤ ਨੇ ਇੰਨਾ ਜਾਣਾ ਨਹੀਂ ਕਿਉਂਕਿ ਜਿਹੜੇ ਇੱਥੇ ਆਏ ਨੇ। ਮੈਂ ਕਿਹਾ ਜੇ ਮੈਂ ਏਡੀ ਦੂਰੋਂ, ਅਸੀਂ 1500 ਕਿਲੋਮੀਟਰ ਤੋਂ ਆਏ ਹਾਂ ਤੇ 15 ਕਿਲੋਮੀਟਰ ਨਹੀਂ ਜਾਣਗੇ, ਤੇ ਮੈਨੂੰ ਕਈ ਹੁਣੇ ਲੱਗ ਗਏ ਨੇ ਕਹਿਣ, ਕਹਿੰਦੇ ਬਾਬਾ ਜੀ ਅੰਮ੍ਰਿਤ ਅਗਲੇ ਸਾਲ ਫਿਰ ਜ਼ਰੂਰ ਆਇਆ ਜੇ ਸਾਡੇ ਸਮਾਗਮ ਦੇ ਆ ਜੇ। ਪਰ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਮੈਂ ਕਰਾਂ, ਪਿੰਡਾਂ ਦੇ ਵਿੱਚ ਬਜਾਜੀ ਵਾਲੇ ਜਾਂਦੇ ਨੇ ਕੱਪੜਾ ਲੈ ਕੇ, ਬਜਾਜੀ ਵਾਲੇ ਉਹ ਕੱਪੜਾ ਲੈ ਕੇ ਜਦੋਂ ਪਿੰਡਾਂ 'ਚ ਜਾਂਦੇ ਨੇ ਨਾ, ਇੱਥੇ ਦਾ ਤਾਂ ਪਤਾ ਨਹੀਂ, ਪਿੰਡਾਂ 'ਚ ਜਿਹੜੇ ਤੁਸੀਂ ਬੈਠੇ ਹੋ ਪਿੰਡਾਂ 'ਚੋਂ ਆਏ ਹੋ ਤੁਹਾਨੂੰ ਪਤਾ, ਉਹ ਪਿੰਡਾਂ 'ਚ ਕੱਪੜਾ ਲੈ ਕੇ ਜਾਂਦੇ ਨੇ, ਆਵਾਜ਼ ਦਿੰਦੇ ਨੇ ਵੀ ਕੱਪੜਾ ਖਰੀਦ ਲਓ, ਨਵੇਂ ਸੂਟ ਆਏ ਨੇ, ਨਵੇਂ ਡਿਜ਼ਾਈਨ ਦੇ ਕੱਪੜੇ ਆਏ ਨੇ। ਕਈ ਬੀਬੀਆਂ ਨੇ ਕੱਪੜਾ ਖਰੀਦਣਾ ਨਹੀਂ ਹੁੰਦਾ, ਉਹਨਾਂ ਨੇ ਕਹਿਣਾ ਆ ਜਾ ਭਾਈ ਜਰਾ ਵਿਖਾ ਜਾਓ, ਫਿਰ ਵਿਚਾਰਾ ਗੱਠੜੀ ਖੋਲਦਾ, ਘੰਟਾ ਉਹਨੂੰ ਗੱਠੜੀ ਖੋਲਣ 'ਤੇ ਲੱਗ ਜਾਂਦਾ, ਆ ਵੀ ਵਿਖਾ ਵਿਚਾਰਾ ਥਾਣ ਦੇੜੀ ਜਾਂਦਾ ਦੇੜੀ ਜਾਂਦਾ ਦੇੜੀ ਜਾਂਦਾ, ਜਦੋਂ ਸਾਰੇ ਕੱਪੜੇ ਵੇਖ ਲਏ, ਚੰਗਾ ਭਾਈ ਚੱਲ ਫਿਰ, ਉਹ ਕਹਿੰਦੇ ਭਾਈ ਖਰੀਦਣਾ ਨਹੀਂ ਕੋਈ, ਕਹਿੰਦੇ ਨਹੀਂ ਉਸ 'ਤੇ ਵੇਖਣਾ ਸੀ ਵੀ ਨਵੇਂ ਰਿਵਾਜ਼ ਦਾ ਵੀ ਕੋਈ ਆਇਆ, ਤੇ ਉਹ ਘੰਟਾ ਉਹਨੂੰ ਗੱਡੀ ਖੋਲਣ 'ਤੇ ਲੱਗ ਜਾਂਦਾ, ਘੰਟਾ ਉਹਨੂੰ ਸਮੇਟਣ 'ਤੇ ਲੱਗ ਜਾਂਦਾ, ਤੇ ਮੁੜ ਕੇ ਉਸ ਪਿੰਡ ਵਾਲ ਮੂੰਹ ਨਹੀਂ ਕਰਦਾ ਜਿੱਥੇ ਕੋਈ ਗਾਹਕ ਹੀ ਨਾ ਹੋਵੇ। ਆਖੋ ਸਤਨਾ,
ਵਾਹਿਗੁਰੂ,
ਉੱਥੇ ਨਹੀਂ ਜਾਣਾ।
ਸਤਿ ਸ੍ਰੀ ਅਕਾਲ।
ਉਸ ਪਿੰਡ ਵਿੱਚ ਨਹੀਂ ਜਾਣਾ ਜਿੱਥੇ ਕੋਈ ਗਾਹਕ ਹੀ ਹੈ ਨਹੀਂ। ਹੁਣ ਇੱਥੇ ਜੇ ਅੰਮ੍ਰਿਤ ਸੰਚਾਰ ਹੋਵੇ ਤੇ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ, ਤੇ ਸਾਨੂੰ ਵੀ ਇਹ ਹੋਏਗਾ ਨਾ ਵੀ ਅਸੀਂ 12 ਜਣੇ ਗਏ ਹਾਂ ਤੇ ਕੋਈ ਫਾਇਦਾ ਵੀ ਹੋਇਆ। ਅੰਮ੍ਰਿਤ ਸੰਚਾਰ ਹੋਇਆ, ਗੁਰਮਤ ਦੀ ਪਟਾਰੀ ਲੈ ਕੇ ਤੁਹਾਡੇ ਕੋਲ ਆਏ ਹਾਂ, ਤੇ ਜੇ ਆਪ ਜੀ ਨੇ ਗਾਹਕ ਹੀ ਨਹੀਂ ਬਣਨਾ, ਜੇ ਕਿਸੇ ਨੇ ਅੰਮ੍ਰਿਤ ਹੀ ਨਹੀਂ ਛਕਣਾ, ਤੇ ਫਿਰ ਸਾਡੇ ਚਿਮਟੇ ਵਜਾਉਣ ਦਾ
ਕੀ ਫਾਇਦਾ,
ਫਿਰ ਐਡੀ ਦੂਰ ਆਉਣ ਦਾ
ਕੀ ਫਾਇਦਾ।
ਇੱਕ ਮਹੀਨੇ ਵਿੱਚ 5,000 ਤੋਂ ਲੈ ਕੇ 6,000, 7,000, 8,000 ਤੱਕ, 5 ਤੋਂ 8 ਤੱਕ ਹਰ ਮਹੀਨੇ ਅੰਮ੍ਰਿਤ ਸੰਚਾਰ ਹੁੰਦਾ। 8,000 ਇਹ ਜਥੇ ਵੱਲੋਂ ਅੰਮ੍ਰਿਤ ਸੰਚਾਰ ਕਰਾਇਆ ਜਾਂਦਾ, ਤੇ ਐਡੀ ਦੂਰ ਆਏ ਹਾਂ ਤੇ ਜੇ ਇੱਥੇ ਅੰਮ੍ਰਿਤ ਸੰਚਾਰ ਹੀ ਨਾ ਹੋਇਆ ਤੇ ਫਿਰ ਆਨੰਦ ਨਹੀਂ ਬਣਨਾ। ਇਸ ਕਰਕੇ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਨਹੀਂ ਰੱਖਾਂਗੇ। ਅੱਜ ਦਾ ਦਿਨ ਵੀ ਆਪ ਜੀ ਕੋਲ ਹੈ, ਅੱਜ ਦੀ ਰਾਤ ਵੀ ਵਿਚਾਰ ਕਰ ਲਓ, ਕੱਲ੍ਹ ਨੂੰ ਇੱਥੇ ਪ੍ਰਬੰਧਕਾਂ ਕੋਲ ਨਾਮ ਲਿਖਾ ਜਾਣੇ, ਕੱਲ੍ਹ ਨੂੰ ਫਿਰ ਜਿੰਨਿਆਂ ਨੇ ਆਉਣਾ ਅੰਮ੍ਰਿਤ ਸੰਚਾਰ ਵਾਸਤੇ ਨਾਮ ਉਹ ਵੀ ਲਿਖਾਉਣ, ਫਿਰ ਪਰਸੋਂ ਨੂੰ ਦੁਪਹਿਰ 12 ਵਜੇ ਇਸੇ ਗੁਰਦੁਆਰਾ ਸਾਹਿਬ ਚੰਮਰ ਦਾ ਬਾਟਾ ਤਿਆਰ ਹੋਣਾ, ਤੇ ਨਾਮ ਅੱਜ ਲਿਖਾ ਲਓ, ਕੱਲ੍ਹ ਲਿਖਾ ਲਓ, ਤੇ ਤਿਆਰੀ ਕਰ ਲਓ, ਜਹਾਜ਼ੇ ਚੜ੍ਹੋ, ਮਰਦ ਦੇ ਪ੍ਰਕਾਸ਼ ਦਿਹਾੜੇ ਦੇ ਨਾਲ ਹੀ ਆਪਣੇ ਅੰਦਰ ਗੁਰਮਤ ਦਾ ਪ੍ਰਕਾਸ਼ ਕਰ ਲਓ, ਗੁਰੂ ਘਰ ਵਿੱਚ ਆਪਣਾ ਨਾਂ ਦਰਜ ਕਰਾ ਲਓ। ਅੰਮ੍ਰਿਤਧਾਰੀ ਮੈਂ ਵੇਖਣਾ ਬਹੁਤ ਨੇ। ਇੱਕ ਹੋਰ ਗੱਲ ਵੀ, ਖੁਸ਼ੀ ਦੀ ਗੱਲ ਇਹ ਹੈ, ਇਹ ਮੈਂ ਗੱਲ ਨੋਟ ਕੀਤੀ ਹੈ, ਮੈਂ ਕਲਕੱਤੇ ਵੀ ਗਿਆ, ਮੈਂ ਹੋਰ ਕਈ ਥਾਵਾਂ ਤੇ ਜਾਂਦਾ ਰਹਿੰਦਾ, ਇਹ ਗੱਲ ਮੈਂ ਵੇਖੀ ਹੈ ਤੁਹਾਡੇ ਬੰਬੇ ਵਿੱਚ ਆ ਕੇ, ਵੀ ਜਿੰਨਾ ਪੰਜਾਬ ਵਿੱਚ ਨਸ਼ਿਆਂ ਦਾ ਹੈ, ਤੇ ਇੱਥੇ ਵੀ ਹੈ ਥੋੜ੍ਹਾ, ਇੱਥੇ ਘੱਟ ਹੈ, ਨਸ਼ਿਆਂ ਦਾ ਬਹੁਤ ਦੌਰ ਹੈ, ਤੇ ਦਾੜੀਆਂ ਰੱਖੀਆਂ ਕੇਸ ਰੱਖੇ ਨੌਜਵਾਨ ਕੋਈ 100 ਦੇ ਵਿੱਚੋਂ 5% ਪਿੰਡਾਂ 'ਚ ਮਿਲ ਰਹੇ ਨੇ, 5 ਜਾਂ 10% ਅੰਮ੍ਰਿਤਧਾਰੀ ਕੇਸ ਦਾੜੀਆਂ ਵਾਲੇ। ਚਲੋ ਦਿਨ ਰਾਤ ਪ੍ਰਚਾਰ ਹੁੰਦਾ, ਫਰਕ ਥੋੜ੍ਹਾ 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 ਪੈ ਰਿਹਾ, ਪਰ ਇੱਥੇ ਮੈਂ ਵੇਖ ਰਿਹਾ ਬੰਬੇ ਵਿੱਚ ਥੋੜ੍ਹੀ ਥੋੜ੍ਹੀ ਕਾਂਗਿਆਰੀ ਹੈ, ਨਹੀਂ ਤੇ ਬਾਕੀ ਕਿਰਪਾ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੰਨੇ ਵੀ ਸਿੱਖ ਬੈਠੇ ਨੇ ਅੰਮ੍ਰਿਤ ਦਾ ਤੇ ਤੁਹਾਡਾ ਪਤਾ ਨਹੀਂ ਲੱਗਦਾ, ਕਿਰਪਾਨਾਂ ਥੱਲਿਓਂ ਦੀ ਪਾਉਂਦੇ ਹੋ, ਕੋਈ ਉੱਪਰੋਂ ਦੀ ਪਾਉਂਦਾ, ਇਹਦਾ ਤੇ ਮੈਨੂੰ ਪਤਾ ਨਹੀਂ ਲੱਗਦਾ ਵੀ ਛਕਿਆ ਕਿ ਨਹੀਂ, ਪਰ ਦਾੜੀਆਂ ਕੇਸ ਕਾਫੀ ਨਜ਼ਰ ਆਉਂਦੇ ਨੇ। ਇਹ ਖੁਸ਼ੀ ਦੀ ਗੱਲ ਵੀ ਦਾੜੀਆਂ ਕੇਸ ਰੱਖੇ ਨੇ, ਇਹਦੇ ਬਾਰੇ ਵੀ ਆਉਣ ਵਾਲੇ ਦੀਵਾਨਾਂ 'ਚ ਮੈਂ ਬੇਨਤੀਆਂ ਕਰਾਂਗਾ। ਬਾਕੀ ਅੰਮ੍ਰਿਤ ਛਕਣ ਵਾਸਤੇ ਵੱਧ ਤੋਂ ਵੱਧ ਆਪੋ ਆਪਣੇ ਮਨ ਬਣਾਓ ਤੇ ਪ੍ਰਬੰਧਕਾਂ ਕੋਲ ਨਾਮ ਲਿਖਾਓ, ਪਰਸੋਂ ਨੂੰ ਜਥੇ ਵੱਲੋਂ ਅੰਮ੍ਰਿਤ ਸੰਚਾਰ ਹੋਣਾ, ਤੇ ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ ਉਹ ਆਪੋ ਆਪਣਾ ਨਾਮ ਅੰਮ੍ਰਿਤ ਛਕਣ ਵਾਸਤੇ ਦਰਜ ਕਰਾਉਣ, ਸਮੇਤ ਪਰਿਵਾਰ ਭੈਣਾਂ ਨੇ ਚਾਹੇ ਵੀਰ ਭਰਾ ਨੇ, ਤਿਆਰੀ ਕਰੋ, ਸਿੰਘ ਸਜੋ, ਅੱਜ ਦੀ ਰਾਤ ਤੁਹਾਡੇ ਕੋਲ ਇਹ ਵਿਚਾਰ ਬਣਾ ਲਓ, ਕੱਲ੍ਹ ਦਾ ਦਿਨ ਹੈ, ਕੱਲ੍ਹ ਦੀ ਰਾਤ ਹੈ, ਪਰਸੋਂ ਨੂੰ ਫਿਰ ਆਪੋ ਆਪਣੇ ਨਾਮ ਦਰਜ ਕਰਾਉਣੇ। ਕਿੰਨੇ ਸਮਾਗਮ ਹੋ ਰਹੇ ਨੇ ਥਾਂ ਥਾਂ ਦੇ ਉੱਤੇ, ਤੇ ਜੇ ਅਜੇ ਵੀ ਗੁਰੂ ਵਾਲੇ ਨਾਮ ਬਣੀਏ, ਪ੍ਰਚਾਰ ਬਹੁਤ ਹੋ ਰਿਹਾ, ਐਸੀ ਗੱਲ ਨਹੀਂ, ਅੱਜ ਪ੍ਰਚਾਰ ਦੀ ਕੋਈ ਕਮੀ ਨਹੀਂ, ਕਮੀ ਸਾਡੇ ਮੰਨਣ ਦੀ ਹੈ। ਗੁਰਸਿੱਖੀ ਦਾ ਪ੍ਰਚਾਰ ਤੇ ਸਵੇਰੇ 4 ਵਜੇ ਸ਼ੁਰੂ ਹੋ ਜਾਂਦਾ। ਸਤਨਾਮ
ਵਾਹਿਗੁਰੂ।
ਹੁਣ ਸਵੇਰੇ ਗੁਰਦੁਆਰਿਆਂ ਦੇ ਵਿੱਚ 4 ਵਜੇ ਅਨਾਊਂਸਮੈਂਟ ਹੋਣੀ ਸ਼ੁਰੂ ਹੋ ਜਾਂਦੀ, ਆ ਜਾਓ ਭਾਈ ਅੰਮ੍ਰਿਤ ਵੇੜਾ ਹੋ ਗਿਆ, ਗੁਰਦੁਆਰੇ ਆਓ, ਬਾਣੀ ਪੜ੍ਹੋ, ਸਿਮਰਨ ਕਰੋ। ਪ੍ਰਚਾਰ ਤੇ 4 ਵਜੇ ਸ਼ੁਰੂ ਹੋ ਜਾਂਦਾ ਸਾਡਾ, ਪ੍ਰਚਾਰ ਦੀ ਘਾਟ ਕੋਈ ਨਹੀਂ, ਘਾਟ ਤੇ ਸਾਡੇ ਮੰਨਣ ਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਡੇ ਮੰਨਣ ਦੀ ਘਾਟ ਹੈ, ਪ੍ਰਚਾਰ ਦੀ ਘਾਟ ਕੋਈ ਨਹੀਂ। ਬੇਨਤੀ ਹੈ ਵੀ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਆਪੋ ਆਪਣੇ ਨਾਮ ਇੱਥੋਂ ਦੇ ਪ੍ਰਬੰਧਕਾਂ ਕੋਲ ਦਰਜ ਕਰਾਉਣ, ਵੱਧ ਤੋਂ ਵੱਧ ਸੰਗਤਾਂ। ਇਹ ਜਿਹੜੀ ਜਗ੍ਹਾ ਹੈ ਇਹਦਾ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲਿਆਂ ਨੇ ਰੱਖਿਆ, ਮੈਂ ਬੇਨਤੀ ਅੱਗੇ ਵੀ ਕਰ ਚੁੱਕਿਆ, ਨੀਂਹ ਰੱਖੀ ਸੀ ਇੱਕ ਕਮਾਈ ਵਾਲੀ ਰੂਹ ਨੇ, ਨੀਂਹ ਰੱਖੀ ਸੀ ਇੱਕ ਬਰਕਤ ਵਾਲੇ ਹੱਥਾਂ ਨੇ, ਨੀਂਹ ਰੱਖੀ ਸੀ ਉਸ ਟਕਸਾਲ ਵਿੱਚ ਜਿੱਥੇ ਕਿ ਬੜੇ ਬੜੇ ਯੋਧੇ, ਬੜੇ ਬੜੇ ਕਮਾਈਆਂ ਵਾਲੇ ਮਹਾਂਪੁਰਸ਼ ਹੋਏ ਨੇ, ਸੰਤ ਬਾਬਾ ਕਰਤਾਰ ਸਿੰਘ ਜੀ ਨੇ ਨੀਂਹ ਰੱਖੀ ਸੀ, ਇਹ ਉਹਨਾਂ ਦੀ ਨੀਂਹ ਰੱਖੀ ਸੀ ਤੇ ਕਿਰਪਾ ਹੋ ਗਈ, ਆ ਦਰਬਾਰ ਸਾਹਿਬ ਬੜਾ ਸੋਹਣਾ ਬਣਿਆ, ਅਸਥਾਨ ਬੜਾ ਸੋਹਣਾ ਬਣਿਆ, ਤੇ ਜਿਹੜੀ ਜਗ੍ਹਾ ਤੇ ਅਸੀਂ ਬੈਠੇ ਹਾਂ 5 ਏਕੜ ਜਗ੍ਹਾ, ਜਿਹੜੀ ਕਿ 2-3 ਕਰੋੜ ਦੀ ਜਗ੍ਹਾ ਹੈ, ਤੇ ਸਰਕਾਰ ਨੇ ਵਿਦਿਅਕ ਅਦਾਰੇ ਵਾਸਤੇ ਇਹ ਜਗ੍ਹਾ ਜਿਹੜੀ ਇਹਨਾਂ ਨੂੰ ਪ੍ਰਬੰਧਕਾਂ ਨੂੰ 80 ਲੱਖ ਵਿੱਚ ਦਿੱਤੀ, ਇਹ ਜਿਹੜੀ ਜਗ੍ਹਾ ਤੇ ਅਸੀਂ ਬੈਠੇ, ਤੇ ਸਾਧ ਸੰਗਤ ਇਹ ਹੁਣ ਪ੍ਰਬੰਧਕ ਵੀਰਾਂ ਨੇ, ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਇਹ ਵਿਚਾਰ ਬਣਾਈ ਹੈ ਵੀ ਅਸੀਂ ਇੱਥੇ ਇੱਕ ਕਾਲਜ ਬਣਾਉਣਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਤੇ, ਤੇ ਉਹਦਾ ਫਾਇਦਾ ਕਿਹਨਾਂ ਨੂੰ ਹੋਣਾ ਹੈ, ਜਿੰਨੇ ਵੀ ਇੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਤੁਹਾਡੇ ਬੱਚਿਆਂ ਵਾਸਤੇ
ਸਤਿ ਸ੍ਰੀ ਅਕਾਲ।
ਭਾਵੇਂ ਕਿ ਖਾਲਸਾ ਕਾਲਜ ਇੱਥੇ ਅੱਗੇ ਵੀ ਹੈ ਪਰ ਸੰਗਤ ਦੀ ਹੋਰ ਸਹੂਲਤ ਵਾਸਤੇ ਅੱਜ ਦੇ ਸਮੇਂ ਨਾਲ ਕਿਉਂਕਿ ਕੰਪਿਊਟਰ ਦਾ ਯੁੱਗ ਹੈ ਤੇ ਅੱਜ ਕੱਲ੍ਹ ਜਿਹੜੀਆਂ ਦੂਜੀਆਂ ਪੜ੍ਹਾਈਆਂ ਉਹ ਤੇ ਚੱਲਦੀਆਂ ਹੀ ਨਹੀਂ ਉਸ ਹਿਸਾਬ ਨਾਲ ਇੱਥੇ ਵਧੀਆ ਇੱਕ ਅਦਾਰਾ ਬਣਨਾ ਹੈ ਬਾਕੀ ਜਿਹੜੀ ਠੀਕ ਢੰਗ ਨਾਲ ਜਾਣਕਾਰੀ ਕਿਉਂਕਿ ਮੈਨੂੰ ਤੇ ਇਹਦਾ ਪਤਾ ਨਹੀਂ ਬਹੁਤਾ ਜਿੰਨਾ ਕੁ ਮੈਨੂੰ ਪਤਾ ਦੱਸਿਆ ਇਹਨਾਂ ਨੇ ਬਾਕੀ ਤੁਹਾਨੂੰ ਕੱਲ੍ਹ ਨੂੰ ਪ੍ਰਬੰਧਕ ਵੀਰ ਇੱਥੋਂ ਦੇ ਜਿਹੜੇ ਨੇ ਉਹ ਖੁਦ ਦੱਸਣਗੇ ਵੀ ਇੱਥੇ ਕਿਹੋ ਜਿਹਾ ਅਦਾਰਾ ਬਣ ਰਿਹਾ ਤੇ ਉਹਦੇ ਵਿੱਚ ਆਪ ਸਾਰਿਆਂ ਨੇ ਵੱਧ ਤੋਂ ਵੱਧ ਯੋਗਦਾਨ ਪਾਉਣਾ ਹੁਣ ਵੀ ਬਾਹਰ ਇਹਨਾਂ ਨੇ ਕਾਊਂਟਰ ਲਾਏ ਹੋਏ ਨੇ ਪਰਚੀਆਂ ਕੱਢਦੇ ਨੇ ਉਹਦੇ 'ਚ ਯੋਗਦਾਨ ਪਾਉਣੇ ਕੱਲ੍ਹ ਨੂੰ ਪਾਉਣਾ ਨਹੀਂ ਤੇ ਇਦੋਂ ਅੱਗੇ ਬਾਅਦ ਵਿੱਚ ਜਦੋਂ ਵੀ ਆਪ ਜੀ ਦੀ ਸਹੂਲਤ ਵਾਸਤੇ ਸਾਰਾ ਕੁਝ ਬਣ ਰਿਹਾ ਜ਼ਰੂਰ ਯੋਗਦਾਨ ਪਾਇਓ ਪਿਆਰਿਓ ਇਹ ਵੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਬਾਕੀ ਅਸਲ ਜਿਹੜੀ ਬੇਨਤੀ ਉਹ ਇਹੀ ਹੈ ਵੀ ਗੁਰੂ ਘਰ 'ਚ ਆਪਣਾ ਨਾਂ ਦਰਜ ਕਰਾਓ ਹਰ ਕੋਈ ਕਹਿੰਦਾ ਮੇਰਾ ਨਾਮ ਕਿਸੇ ਮੰਤਰੀ ਦੀ ਲਿਸਟ 'ਚ ਦਰਜ ਹੋ ਜਾਏਗਾ ਮੇਰਾ ਨਾਮ ਲੋਕ ਸਭਾ ਦੇ ਮੈਂਬਰਾਂ 'ਚ ਦਰਜ ਹੋ ਜਾਏ ਮੇਰਾ ਨਾਮ ਪਾਰਲੀਮੈਂਟ 'ਚ ਦਰਜ ਹੋ ਜਾਏ ਉੱਥੇ ਨਾਮ ਦਰਜ ਕਰਾਉਣ ਵਾਸਤੇ ਬੜੀ ਮਿਹਨਤ ਕਰਨੀ ਪਏਗੀ ਐਮਐਲਏ ਬੜੇ ਨੇ ਐਮਐਲਏ ਦੇ ਪਦਵੀ ਲੈਣ ਵਾਸਤੇ ਭਾਵ ਕਿ ਉਹ ਨਾਂ ਦਰਜ ਕਰਾਉਣ ਵਾਸਤੇ ਘਰ ਘਰ ਜਾ ਕੇ ਵੋਟਾਂ ਮੰਗਣੀਆਂ ਪੈਣੀਆਂ ਨੇ ਪਤਾ ਨਹੀਂ ਕਿੰਨੀ ਕੁ ਘਾਲਣਾ ਘਾਲਣੀ ਪੈਣੀ ਹੋਰ ਨਾਮ ਬਥੇਰੇ ਦਰਜ ਕਰਾਉਂਦੇ ਆ ਯਤਨ ਕਰੋ ਕਿ ਸਾਡਾ ਗੁਰੂ ਗੋਬਿੰਦ ਸਿੰਘ ਦੇ ਘਰ ਵਿੱਚ ਆਨੰਦਪੁਰ ਸਾਹਿਬ ਸਾਡਾ ਸੱਚਖੰਡ 'ਚ ਨਾਂ ਦਰਜ ਹੋ ਜਾਏ ਆਖੋ ਸਤਨਾਮ
ਵਾਹਿਗੁਰੂ
ਬਾਜਾਂ ਵਾਲੇ ਦੀ ਲਿਸਟ ਵਿੱਚ ਵੀ ਸਾਡਾ ਨਾਮ ਆ ਜਾਏ ਤੇ ਉਹ ਨਾਮ ਲਿਆਉਣ ਵਾਸਤੇ ਭਾਈ ਮਨੀ ਸਿੰਘ ਹੋਣਾ ਨੇ ਬੰਦ ਬੰਦ ਕਟਾਏ ਨਾਮ ਦਰਜ ਕਰਾਉਣ ਵਾਸਤੇ ਨਾ ਇਤਿਹਾਸ ਵਿੱਚ ਗੁਰੂ ਕੇ ਪਿਆਰਿਆਂ ਨੇ ਖੋਪਰ ਲੁਹਾਏ ਚਰਖੜੀਆਂ ਤੇ ਚੜੇ ਦੇਗਾਂ ਵਿੱਚ ਕੜੇ ਆਰਿਆਂ ਥੱਲੇ ਖੜੇ ਕਿੰਨੀਆਂ ਘਾਲਣਾ ਘਾਲੀਆਂ ਅੱਜ ਤੇ ਬੜਾ ਸੁਖੈਨ ਢੰਗ ਹੈ ਬੜਾ ਸੌਖਾ ਤਰੀਕਾ ਸਤਿਗੁਰਾਂ ਨੇ ਸਾਨੂੰ ਦਿੱਤਾ ਹਿਰਦਾ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਸੋ ਅਮਰ ਛਕਣ ਵਾਸਤੇ ਮਨ ਬਣਾਓ ਜਿਹੜਾ ਕਿ ਸਾਡੇ ਘਰ ਗੁਰੂ ਘਰ ਦੀ ਚਾਲੀ ਹੈ ਸਭ ਤੋਂ ਪਹਿਲਾਂ ਜਿੰਨਾ ਅੰਮ੍ਰਿਤ ਨਹੀਂ ਛਕਦੇ ਉਹਨਾਂ ਚਿਰ ਸਾਡੇ ਖੰਡ ਪਾਠ ਸਾਹਿਬ ਸਾਡੇ ਨਿਤਨੇਮ ਸਾਡੀ ਸੇਵਾ ਸਾਡੇ ਰੁਮਾਲੇ ਸਾਡੀਆਂ ਦੇਗਾਂ ਗੁੱਸਾ ਨਾ ਕਰਿਓ ਉਹ ਪ੍ਰਵਾਨ ਨਹੀਂ ਹੋਣੀ ਇਤਿਹਾਸ ਪੜ੍ਹ ਕੇ ਵੇਖ ਲਓ ਬਾਬਾ ਕਲਾਧਾਰੀ ਜੀ ਗੁਰੂ ਨਾਨਕ ਸਾਹਿਬ ਦੇ ਵੰਸ਼ ਵਿੱਚੋਂ ਹੋਏ ਨੇ ਤੇ ਗੁਰੂ ਗੋਬਿੰਦ ਸਿੰਘ ਕੋਲ ਆ ਕੇ ਆਂਦੇ ਨੇ ਮਹਾਰਾਜ ਸਾਡੀ ਕੁੱਲ ਅੱਗੇ ਨਹੀਂ ਵੱਧਦੀ ਗੁਰੂ ਨਾਨਕ ਦੀ ਜਿਹੜੀ ਕੁੱਲ ਹੈ ਉਹ ਅੱਗੇ ਨਹੀਂ ਵੱਧਦੀ ਤੇ ਉਹ ਸਮੇਂ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਉਹ ਬਾਬਾ ਕਲਾਧਾਰੀ ਜੀ ਅੰਮ੍ਰਿਤ ਛਕ ਲਿਆ ਕਹਿੰਦੇ ਅੰਮ੍ਰਿਤ ਛਕਿਆ ਨਹੀਂ ਕਹਿੰਦੇ ਜੇ ਅੰਮ੍ਰਿਤ ਨਹੀਂ ਛਕਿਆ ਤੇ ਗੁਰੂ ਨਾਨਕ ਦੀ ਕੁੱਲ ਵੀ ਅੱਗੇ ਨਹੀਂ ਵਧਣੀ ਆਖੋ ਸਤਨਾਮ
ਵਾਹਿਗੁਰੂ
ਗੁਰੂ ਨਾਨਕ ਦੀ ਕੁੱਲ ਵੀ ਅੱਗੇ ਨਹੀਂ ਵਧਣੀ ਅੰਮ੍ਰਿਤ ਛਕਣਾ ਜ਼ਰੂਰੀ ਹੈ ਦਿਆਲ ਦਾਸ ਨੂੰ ਕੋਈ ਮਾਫੀ ਨਹੀਂ ਪੀਰ ਬੁੱਧੂ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੀ ਨਹੀਂ ਤੂੰ ਅੰਮ੍ਰਿਤ ਛਕ ਲੈ ਪੀਰ ਬੁੱਧੂ ਸ਼ਾਹ ਨੂੰ ਨਹੀਂ ਕਿਹਾ ਸੇਵਾਦਾਰ ਦੇਖੋ ਕਿੱਡਾ ਤਕੜਾ ਜੇ ਮਹਾਰਾਜ ਕਹਿ ਦਿੰਦੇ ਉਹਨੇ ਛਕ ਵੀ ਲੈਣਾ ਸੀ ਜਦੋਂ ਚਾਰ ਪੁੱਤਰ ਵਾਰ ਸਕਦਾ ਹੈ ਤੇ ਉਹਨੇ ਅੰਮ੍ਰਿਤ ਵੀ ਛਕ ਲੈਣਾ ਸੀ ਪਰ ਗੁਰੂ ਗੋਬਿੰਦ ਸਿੰਘ ਨੇ ਪੀਰ ਬੁੱਧੂ ਸ਼ਾਹ ਨੂੰ ਨਹੀਂ ਕਿਹਾ ਕਿਉਂਕਿ ਮੁਸਲਮਾਨ ਸੀ ਤੂੰ ਆਪਣੇ ਧਰਮ 'ਚ ਹੋ ਜਾ ਪੱਕਾ ਪੜ੍ਹ ਨਵਾਜਾਂ ਪੰਜ ਆਪਣੇ ਧਰਮ 'ਚ ਰਹਿ ਤੇ ਮਹਾਰਾਜ ਨੇ ਦਿਆਲ ਦਾਸ ਨੂੰ ਮਾਫ਼ ਨਹੀਂ ਕੀਤਾ ਮਹਾਰਾਜ ਨੇ ਡੱਲੇ ਨੂੰ ਮਾਫ਼
ਨਹੀਂ ਕੀਤਾ
ਦਿਆਲ ਦਾਸ ਨੂੰ ਮਾਫ਼ ਨਹੀਂ ਕੀਤਾ ਦਿਆਲ ਦਾਸ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਘਰ ਦਾ ਪ੍ਰਸ਼ਾਦਾ ਛਕ ਲਓ ਗੱਡੇ ਭਰੀ ਫਿਰਨਾ ਮੈਂ ਰਾਸ਼ਨ ਦੇ ਛਕ ਲਓ ਮਹਾਰਾਜ ਕਹਿੰਦੇ ਓਏ ਦਿਆਲ ਦਾਸ ਤੇਰੇ ਘਰ ਦਾ ਤੇਰੇ ਤੇ ਟੋਬੇ ਦਾ ਪਾਣੀ ਮੇਰੇ ਘੋੜੇ ਨੇ ਨਹੀਂ ਪੀਤਾ ਕਿਉਂਕਿ ਤੂੰ ਨਗੁਰਾ ਹੈ ਤੇ ਤੇਰੇ ਘਰ ਦਾ ਜਲ ਪਾਣੀ ਮੈਂ ਕਿੱਦਾਂ ਛਕ ਲਾਂ ਆਖੋ ਸਤਨਾਮ
ਵਾਹਿਗੁਰੂ
ਵੀਰੋ ਭਰਾਵੋ ਭੈਣੋ ਮਾਤਾਵੋ ਇਹ ਗੱਲ ਨੋਟ ਕਰ ਲਓ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘੋੜਾ ਪਾਣੀ ਨਹੀਂ ਪੀਂਦਾ ਨਗੁਰੇ ਬੰਦੇ ਦੇ ਟੋਬੇ ਦਾ ਅਖੰਡ ਪਾਠ ਸਾਹਿਬ ਅਸੀਂ ਕਰਾਈ ਜਾਂਦੇ ਹਾਂ ਲੰਗਰ ਲਾਈ ਜਾਂਦੇ ਹਾਂ ਜੇ ਗੁਰੂ ਵਾਲੇ ਨਹੀਂ ਬਣੇ ਤੇ ਤੁਹਾਡਾ ਕੀ ਖਿਆਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਸੇਵਾ ਖੁਸ਼ ਹੋ ਜਾਣਗੇ ਸਾਡੇ ਅਖੰਡ ਪਾਠ ਲੰਗਰ ਲਾਏ ਵੇਖ ਕੇ ਖੁਸ਼ ਹੋ ਜਾਣਗੇ ਅੰਮ੍ਰਿਤ ਛਕਣਾ ਜਿਹੜਾ ਇਹ ਬੜਾ ਜ਼ਰੂਰੀ ਹੈ ਗੁਰੂ ਨਾਨਕ ਵੇਲੇ ਮਰਿਆਦਾ ਹੋਰ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਉਸੇ ਚਰਨਾ ਅੰਮ੍ਰਿਤ ਨੂੰ ਖੰਡੇ ਬੱਟ ਦੇ ਅੰਮ੍ਰਿਤ ਵਿੱਚ ਤਬਦੀਲ ਕਰ ਦਿੱਤਾ ਚਰਨਾ ਅੰਮ੍ਰਿਤ ਖੰਡੇ ਬੱਟ ਦੇ ਅੰਮ੍ਰਿਤ ਵਿੱਚ ਤਬਦੀਲ ਕਰ ਦਿੱਤਾ ਔਰ ਸਾਧ ਸੰਗਤ ਸਾਰਾ ਸਰਬੰਸ ਵਾਰ ਕੇ ਸਾਡੇ ਤੇ ਇਹ ਮਿਹਰ ਕੀਤੀ ਘਰ ਘਰ ਅੰਮ੍ਰਿਤ ਸੰਚਾਰ ਅੱਜ ਥਾਂ ਥਾਂ ਤੇ ਅੰਮ੍ਰਿਤ ਸੰਚਾਰ ਹੋ ਰਹੇ ਨੇ ਤੇ ਆਓ ਲਾਹਾ ਲਓ ਪਿਆਰਿਓ ਹਰ ਗੁਰਸਿੱਖ ਦਾ ਫਰਜ਼ ਹੈ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਗੁਰੂ ਤੋਂ ਬਿਨਾਂ ਗਿਆਨ ਨਹੀਂ ਕਈਆਂ ਦਾ ਵੀਰਾਂ ਦਾ ਭਰਾਵਾਂ ਦਾ ਖਿਆਲ ਹੈ ਅੱਜ ਉਹ ਕਹਿੰਦੇ ਨੇ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਨਾ ਅਸੀਂ ਸ਼ਰਾਬ ਪੀਂਦੇ ਹਾਂ ਨਾ ਅਸੀਂ ਮਾਸ ਖਾਂਦੇ ਆ, ਤੰਬਾਕੂ ਦੇ ਅਸੀਂ ਨੇੜੇ ਤੇੜੇ ਵੀ ਨਹੀਂ ਜਾਂਦੇ, ਤੇ ਅੰਮ੍ਰਿਤ ਛਕਣਾ ਕਿਹੜਾ ਪਿੱਛੇ ਰਹਿ ਗਿਆ। ਬਥੇਰੀ ਕਿਰਪਾ ਹੈ। ਲਓ ਮੇਰੀ ਬੇਨਤੀ ਸੁਣੋ, ਇੱਥੇ ਗਲੀਆਂ ਦੇ ਵਿੱਚ ਗਾਵਾਂ ਮੱਝਾਂ ਫਿਰਦੀਆਂ ਨੇ, ਗਾਂ ਨੂੰ ਪੰਜ ਦਿਨ ਭੁੱਖੀ ਰੱਖੋ, ਪੰਜਾਂ ਦਿਨਾਂ ਪਿੱਛੋਂ ਉਹਦੇ ਅੱਗੇ ਟੋਕਰਾ ਮਾਸ ਦਾ ਰੱਖ ਦਿਓ, ਮਾਸ ਉਹ ਨਹੀਂ ਖਾਂਦੀ। ਦਸ ਦਿਨ ਗਾਂ ਨੂੰ ਪਿਆਸੀ ਰੱਖੋ, ਮੱਝ ਨੂੰ ਪਿਆਸੀ ਰੱਖੋ, ਗਧੇ ਨੂੰ ਪਿਆਸਾ ਰੱਖੋ, ਦਸਾਂ ਦਿਨਾਂ ਪਿੱਛੋਂ ਉਸ ਗਾਂ ਦੇ ਅੱਗੇ ਤੁਸੀਂ ਮੱਝ ਦੇ ਅੱਗੇ ਇੱਕ ਟੱਬ ਭਰ ਕੇ ਸ਼ਰਾਬ ਦਾ ਰੱਖ ਦਿਓ, ਸ਼ਰਾਬ ਤੇ ਮੱਝ ਵੀ ਨਹੀਂ ਪੀਂਦੀ। ਭੁੱਖੀ ਰੱਖੋ ਗਾਂ ਨੂੰ ਮੱਝ ਨੂੰ, ਤੰਬਾਕੂ ਉਹਦੇ ਅੱਗੇ ਰੱਖ ਦਿਓ, ਤੰਬਾਕੂ ਉਹ ਨਹੀਂ ਖਾਂਦੀ। ਕਿੱਧਰੋਂ ਚੌੜਾ ਹੋਇਆ ਫਿਰਨਾ ਕਿ ਮੈਂ ਬੜਾ ਮਹਾਨ ਆ, ਖਾਂਦਾ ਨਹੀਂ ਪੀਂਦਾ ਨਹੀਂ ਕੁਛ, ਗਾਵਾਂ ਮੱਝਾਂ ਵੀ ਨਹੀਂ ਖਾਂਦੀਆਂ, ਫਿਰ ਤੇ ਬਰਾਬਰ ਹੀ ਹੈ ਗਾਵਾਂ ਕੋ
ਸਤਨਾਮ।
ਬਈ ਯਾਦ ਰੱਖੋ, ਧਿਆਨ ਦਿਓ, ਜਿਹੜੇ ਖਾਣ ਪੀਣ ਵਾਲੇ ਨੇ, ਜਿਹੜੇ ਤੇ ਨੇ ਖਾਣ ਪੀਣ ਵਾਲੇ, ਉਹ ਤੇ ਉਹਨਾਂ ਤੋਂ ਵੀ ਥੱਲੇ ਨੇ, ਕਿਉਂਕਿ ਉਹ ਖਾਂਦੇ ਪੀਂਦੇ ਨਹੀਂ। ਜਿਹੜੇ ਖਾਂਦੇ ਪੀਂਦੇ ਨਹੀਂ, ਅੰਮ੍ਰਿਤ ਨਹੀਂ ਛਕਦੇ, ਬਰਾਬਰ ਨੇ। ਬੰਦਾ ਇਨਸਾਨ ਤੋਂ ਮਹਾਨ ਉਦੋਂ ਬਣਦਾ ਜਦੋਂ ਅੰਮ੍ਰਿਤ ਛਕਦਾ, ਤੇ ਜੇ ਅੰਮ੍ਰਿਤ ਨਹੀਂ ਛਕਿਆ ਫਿਰ ਇਨਸਾਨ ਤੋਂ ਸ਼ੈਤਾਨ ਬਣ ਜਾਂਗੇ। ਪਿੱਛੇ ਨੂੰ ਮੁੜ ਜਾਂਗੇ, 84 ਕੱਟ ਕੇ ਮਸਾਂ ਇੱਥੇ ਪਹੁੰਚੇ, ਤੇ ਕੰਮ ਕੋਈ ਔਖਾ ਨਹੀਂ। ਜਿਹੜੇ ਖਾਂਦੇ ਪੀਂਦੇ ਕੁਛ ਨਹੀਂ, ਉਹਨਾਂ ਵਾਸਤੇ ਕੀ ਔਖਾ? ਪੰਜੇ ਕਕਾਰ ਪਾਉਣੇ ਆ, ਰਹਿਤ ਮਰਿਆਦਾ ਰੱਖਣੀ ਹੈ, 24 ਘੰਟਿਆਂ 'ਚੋਂ 2.5 ਘੰਟੇ ਸਮਾਂ ਸਿਰਫ ਕੱਢਣਾ, ਬਹੁਤੀ ਘਾਲਣਾ ਘਾਲਣ ਦੀ ਲੋੜ ਨਹੀਂ। ਮਹਾਰਾਜ ਨੇ ਕਿਰਪਾ ਸਾਡੇ 'ਤੇ ਕੀਤੀ, ਸੁਖੈਨ ਢੰਗ ਦੱਸਿਆ, ਪਰ ਦੁੱਖ ਦੀ ਗੱਲ ਇਹ ਹੈ ਵੀ ਸਾਨੂੰ ਘਟਾਉਣ ਦਾ ਬੜਾ ਰਿਵਾਜ਼ ਚੱਲ ਪਿਆ। ਕਹਿੰਦੇ ਬਾਣੀਆਂ 3 ਕਰ ਦਿਓ, ਕਹਿੰਦੇ ਸਿੱਖ ਕੋਲ ਟਾਈਮ ਹੀ ਨਹੀਂ, ਇਸ ਕਰਕੇ ਬਾਣੀਆਂ 3 ਕਰ ਦਿਓ, 5 ਪੜ੍ਹਨੀਆਂ ਔਖੀਆਂ ਨੇ, 3 ਤੋਂ 2, 2 ਤੋਂ 1 ਕਰ ਲੈਣੀ ਹੈ, ਕਿਤੇ ਨਾ ਕਿਉਂ ਵੀ ਲੋੜ ਹੀ ਨਹੀਂ ਆ ਕੋ ਸਤਨਾਮ। ਹੌਲੀ ਹੌਲੀ ਹੋਰ ਘਟਾ ਦਿਓ ਵੀ ਹੁਣ ਤੇ ਲੋੜ ਹੀ ਨਹੀਂ। ਮੈਂ ਕਹਿੰਦਾ ਬਾਜਾਂ ਵਾਲਾ ਜੇ ਕਿਤੇ ਸਾਨੂੰ ਘੋੜੇ 'ਤੇ ਚੜ੍ਹਿਆ ਸੜਕ 'ਤੇ ਮਿਲ ਪਏ, ਅਸੀਂ ਪਤਾ ਕੀ ਕਰਾਂਗੇ? ਸੱਚੇ ਪਾਤਸ਼ਾਹ ਘਰ ਚਰਨ ਪਾਓ, ਮਹਾਰਾਜ ਆ ਜਾਣ, ਤੇ ਅਸੀਂ ਨਾਮ ਮਾਰਨ ਨੂੰ ਦੁੱਧ ਪੁੱਛਣਾ, ਨਾਮ ਮਾਰਨ ਨੂੰ ਪ੍ਰਸ਼ਾਦਾ ਪੁੱਛਣਾ ਹੈ। ਸਭ ਤੋਂ ਪਹਿਲੀ ਬੇਨਤੀ ਕਰਾਂਗੇ, ਬਾਜਾਂ ਵਾਲਿਆ, ਇੱਕ ਸਾਡੇ 'ਤੇ ਕਿਰਪਾ ਕਰੋ। ਜਿਹੜਾ ਅੰਮ੍ਰਿਤ ਵੇਲਾ ਇਹ 9 ਵਜੇ ਸ਼ੁਰੂ ਹੋਣਾ ਚਾਹੀਦਾ, ਤੇ ਇੱਕ ਨਿਤਨੇਮ ਤੋਂ ਸਾਨੂੰ ਛੁਟਕਾਰਾ ਦਵਾ ਦਿਓ। ਨਾ ਸਵੇਰੇ ਨਹਾਤਾ ਜਾਂਦਾ, ਇਸ਼ਨਾਨ ਦੀ ਵੀ ਕਿਰਪਾ ਇਹ ਕਰ ਦਿਓ ਵੀ ਜਦੋਂ ਮਰਜ਼ੀ ਕਰ ਲਿਆ ਕਰੋ। ਇੱਕ ਨਿਤਨੇਮ ਨਹੀਂ ਅਸੀਂ ਕਰ ਸਕਦੇ ਵੀ ਇੰਨੀ ਕੁ ਸਾਡੇ 'ਤੇ ਕਿਰਪਾ ਕਰ ਦਿਓ। ਅੰਮ੍ਰਿਤ ਵੇਲਾ ਵੀ 10 ਵਜੇ ਹੋਵੇ ਤੇ ਗੱਲ ਫਿਰ ਬਣਦੀ, ਇਸੇ ਕਰਕੇ ਦਰਸ਼ਨ ਨਹੀਂ ਹੁੰਦੇ ਮਹਾਰਾਜ ਦੇ, ਘਟਾਈ ਜਾਂਦੇ ਹਾਂ ਆਪਣੇ ਹਿਸਾਬ ਨਾਲ ਹੀ। ਪਰ ਆਓ, ਇੰਨਾ ਕੁ ਉਦਮ ਕਰਨਾ ਬੜਾ ਜ਼ਰੂਰੀ ਹੈ, ਮਨ ਬਣਾਓ ਤੇ ਨਾਮ ਪ੍ਰਬੰਧਕਾਂ ਕੋਲ, ਜਿਨ੍ਹਾਂ ਜਿਨ੍ਹਾਂ ਭੈਣਾਂ ਦਾ ਤੇ ਵੀਰਾਂ ਦਾ ਮਨ ਬਣਿਆ ਹੋਵੇ, ਉਹ ਨਾਮ ਆਪੋ ਆਪਣੇ ਪ੍ਰਬੰਧਕਾਂ ਕੋਲ ਜ਼ਰੂਰ ਦਰਜ ਕਰਾਉਣ, ਤਾਂ ਜੋ ਅੰਮ੍ਰਿਤ ਦਾ ਬਾਟਾ ਪਰਸੋਂ ਨੂੰ ਦੀਵਾਨ ਇੱਥੇ ਸਮਾਪਤ ਹੋ ਜਾਣਗੇ। ਪਰਸੋਂ ਨੂੰ ਫਿਰ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੋਏਗਾ 12 ਵਜੇ ਆ ਜਾਣਗੇ ਇੱਥੇ, ਉਸ ਤੋਂ ਬਾਅਦ ਅੱਗੇ ਦੀਵਾਨ ਲੱਗਣਗੇ, ਉੱਥੇ ਵੀ ਅੰਮ੍ਰਿਤ ਸੰਚਾਰ ਕਰਾਵਾਂਗੇ। ਵੱਧ ਤੋਂ ਵੱਧ ਸੰਗਤਾਂ ਤਿਆਰੀਆਂ ਕਰੋ, ਆਪੋ ਆਪਣੇ ਨਾਮ ਦਰਜ ਕਰਾਓ, ਕਕਾਰ ਲੈ ਆਓ, ਸਾਧ ਸੰਗਤ ਮਨ ਬਣਾ ਕੇ ਨਾਮ ਦਰਜ ਕਰਾ ਕੇ ਗੁਰੂ ਕੇ ਜਹਾਜ਼ੇ ਚੜ੍ਹ ਕੇ ਲੋਕ ਔਰ ਪ੍ਰਲੋਕ ਸੁਹੇਲਾ ਕਰੋ ਜੀ। ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਉਣ ਦੀਆਂ, ਸਤਿਗੁਰਾਂ ਦੇ ਅਵਤਾਰ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ, ਨਿਰਵੈਰ ਖਾਲਸਾ ਜਥੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ, ਜੋ ਕਿ ਮਹਾਰਾਜ ਦੇ ਅਵਤਾਰ ਪੁਰਬ ਦੀਆਂ ਆਗਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ, ਨਾਨਕ ਨਾਮ ਲੇਵਾ ਗੁਰਸਿੱਖ ਜਿੰਨੇ ਵੀ ਬੈਠੇ ਨੇ ਸਭ ਨੂੰ ਹੀ ਮਹਾਰਾਜ ਸਾਰਿਆਂ ਦੇ ਸਾਂਝੇ ਰਹਿਬਰ ਸਨ, ਉਹਨਾਂ ਨੇ ਸਰਬੱਤ ਨੂੰ ਜਿਉਣ ਦਾ ਢੰਗ ਸਿਖਾਇਆ। ਕੋਈ ਗੱਲ ਮੈਂ ਗੁਰਮਤ ਤੋਂ ਬਾਹਰ ਹੀ ਕਹਿ ਗਿਆ ਹੋਵਾਂ, ਉਹਦਾ ਮੈਂ ਖਿਮਾ ਦਾ ਜਾਚਕ ਹਾਂ। ਕਈਆਂ ਨੂੰ ਕਈ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਈਆਂ ਨੂੰ, ਉਹ ਕਹਿੰਦੇ ਨੇ ਬਾਜ ਜੀ ਥੌਲਾ ਜਿਹਾ ਕਰੀ ਚੱਲੋ, ਮਿੱਠਾ ਮਿੱਠਾ, ਪਰ ਆਹ ਗੱਲਾਂ ਨਾ ਕਰੋ, ਇਹ ਸਾਨੂੰ ਚੰਗੀਆਂ ਨਹੀਂ ਲੱਗਦੀਆਂ। ਇੱਕ ਤੇ ਅੰਮ੍ਰਿਤ ਬਾਰੇ ਨਾ ਸਾਨੂੰ ਕਹੋ, ਇੱਕ ਸਾਨੂੰ ਨਸ਼ਿਆਂ ਬਾਰੇ ਨਾ ਕਹੋ, ਇੱਕ ਸਾਡੀ ਘਾਟ ਨਾ ਸਾਨੂੰ ਦੱਸੋ। ਸਾਡੇ ਵਿੱਚ ਇਹੀ ਘਾਟ ਹੈ ਵੀ ਅਸੀਂ ਆਪਣੀ ਘਾਟ ਨੂੰ ਸੁਣ ਕੇ, ਹੁਣ ਧਿਆਨ ਦਿਓ ਵੀ ਜੇ ਕਿਸੇ ਜ਼ਖਮ ਦਾ ਇਲਾਜ ਕਰਨਾ ਨਾ, ਤੇ ਉਦੋਂ ਕੈਂਚੀ ਨਾਲ ਜਾਂ ਕਿਸੇ ਔਜ਼ਾਰ ਨਾਲ, ਕਿਸੇ ਨਾਲ ਵੀ ਲੈ ਲਓ, ਕਹਿ ਲਓ ਵੀ ਉਹਨੂੰ ਠੀਕ ਕਰਨ ਵਾਸਤੇ ਉਹਨੂੰ ਹੱਥ 'ਤੇ ਲਾਉਣਾ ਹੀ ਪੈਣਾ। ਤੇ ਜੇ ਕੋਈ ਕਈ ਵਾਰੀ ਇੰਜੈਕਸ਼ਨ ਲਾਉਣ ਲੱਗਿਆਂ ਕਈ ਲੱਤ ਵੀ ਮਾਰਦੇ ਨੇ, ਕਈ ਬੁਰਾ ਭਲਾ ਵੀ ਬੋਲਦੇ ਨੇ, ਪਰ ਕਈ ਸੋਚਦੇ ਨੇ ਵੀ ਇਹ ਸਭ ਮੇਰੇ 'ਚ ਨੁਕਸ ਹੈ। ਜਿਹੜੀ ਜਿੱਥੇ ਘਾਟ ਆ ਉਹਨੂੰ ਦੁੱਖ ਲੱਗਦਾ, ਜਿੱਥੇ ਜਿਹੜੇ ਬੰਦੇ 'ਚ ਘਾਟ ਹੋਵੇ ਉਹਨੂੰ ਦਰਦ ਹੁੰਦਾ ਵੀ ਇਹ ਗੱਲ ਮੈਨੂੰ ਕਹਿਤੀ। ਪਰ ਨਹੀਂ, ਇਹ ਗੁਰਮਤ ਦੀ ਗੱਲ ਹੈ, ਜੇ ਕਿਸੇ ਨੂੰ ਚੰਗੀ ਨਾਂ ਵੀ ਲੱਗੀ ਹੋਵੇ ਤਾਂ ਵੀ ਕੋਈ ਗੱਲ ਨਹੀਂ, ਪਰ ਜੇ ਕੋਈ ਮੈਂ ਗੁਰਮਤ ਤੋਂ ਬਾਹਰਲੀ ਗੱਲ ਕਹਿ ਗਿਆ ਹੋਵਾਂ ਤਾਂ ਮੈਂ ਖਿਮਾ ਦਾ ਜਾਚਕ ਹਾਂ। ਗੁਰਮਤ ਤੋਂ ਬਾਹਰੀ ਗੱਲ ਤੇ ਜੇ ਗੁਰਮਤ ਵਿੱਚ ਰਹਿ ਕੇ ਤੁਹਾਨੂੰ ਚਾਹੇ ਦੁੱਖ ਵੀ ਲੱਗਿਆ ਤੇ ਇਹ ਦੁੱਖ ਮਹਿਸੂਸ ਕਰ ਲਓਗੇ ਕੋਈ ਗੱਲ ਨਹੀਂ ਸਾਧ ਸੰਗਤ ਜੀ ਜਿਵੇਂ ਕਨੈਨ ਦੀ ਗੋਲੀ ਹੁੰਦੀ ਹੈ ਹੁੰਦੀ ਭਾਵੇਂ ਕੌੜੀ ਹੈ ਬੁਖਾਰ ਉਹਦੇ ਨਾਲ ਹੀ ਲਹਿੰਦਾ ਕਾਲੀਆਂ ਮਰਚਾਂ ਹੁੰਦੀਆਂ ਕੌੜੀਆਂ ਨੇ ਪਰ ਬੈ ਉਹਦੇ ਨਾਲ ਹੀ ਨਿਕਲਦੀ ਹੈ ਖੁਸ਼ ਸਤਨਾ
ਵਾਹਿਗੁਰੂ
ਜੇ ਸਾਧ ਸੰਗਤ ਜੀ ਅਸੀਂ ਸੱਚ ਸੁਣਾਂਗੇ ਨਹੀਂ ਤੇ ਫਿਰ ਸਾਡੇ ਜੀਵਨ ਵਿੱਚ ਸੱਚ ਆਵੇਗਾ ਕਿਵੇਂ ਫਿਰ ਕਿਵੇਂ ਅੰਮ੍ਰਿਤ ਛਕਾਂਗੇ ਅਸੀਂ ਮੇਰਾ ਸੁਭਾਅ ਨਹੀਂ ਕਿ ਮੈਂ ਤੁਹਾਨੂੰ ਸਿਰਫ ਸਿੱਧੀਆਂ ਜੀਆਂ ਗੱਲਾਂ ਕਰਾਂ ਤੇ ਮੈਂ ਕਹਾਂ ਨਹੀਂ ਸਾਨੂੰ ਕੀ ਲੋੜ ਹੈ ਇੱਕ ਸਾਖੀ ਸੁਣਾਓ ਧਾਰਨਾ 10 ਪੜੋ ਤੇ ਅਸੀਂ ਆਪਣੇ ਘਰ ਤੁਸੀਂ ਆਪਣੇ ਘਰ ਕਿਉਂ ਵੀ ਜੇ ਗੱਲ ਸੱਚੀ ਕਵਾਂਗੇ ਅੰਮ੍ਰਿਤ ਦਾ ਪ੍ਰਚਾਰ ਕਰਾਂਗੇ ਤੇ ਇਹਨਾਂ ਨੇ ਮੇਰੇ ਵਿਰੋਧੀ ਹੋ ਜਾਣਾ ਜਿਹੜੇ ਅੰਮ੍ਰਿਤ ਛਕਣਾ ਨਹੀਂ ਚਾਹੁੰਦੇ ਨਾ ਜਿਹੜੇ ਅੰਮ੍ਰਿਤ ਛਕਣਾ ਨਹੀਂ ਚਾਹੁੰਦੇ ਜਿਹੜੇ ਜਿਨ੍ਹਾਂ ਦੇ ਵਿੱਚ ਘਾਟ ਹੈ ਉਹ ਫਿਰ ਕਹਿਣਗੇ ਬੜੇ ਬਾਬੇ ਵੇਖੇ ਨੇ ਜੀ ਬਥੇਰੇ ਫਿਰਦੇ ਨੇ ਪਰ ਕਹਿਣਾ ਤੇ ਕਹੀ ਜਾਓ ਮਰਜ਼ੀ ਤੁਹਾਡੀ ਹੈ ਪਰਦਾਸ ਨੇ ਤੇ ਹੋਕਾ ਦੇਣਾ ਆਓ ਪਿਆਰਿਓ
ਸਾਡੇ ਪੁਰਾਣੇ ਜਹਾਜ਼ ਬਣਾ
ਪ੍ਰਬੰਧਕਾਂ ਕੋਲ ਆਪਣੇ ਨਾਮ ਦਰਜ ਕਰਾ ਸਕਦੇ ਹਨ। ਕੱਲ੍ਹ ਦੇ ਦੀਵਾਨ 'ਚ ਫਿਰ ਆਪ ਜੀ ਦੇ ਦਰਸ਼ਨ ਹੋਣਗੇ, ਆਪ ਜੀ ਵੀ ਸਾਰੇ ਦਰਸ਼ਨ ਦੇਣਾ ਹੈ। ਇਸੇ ਤਰ੍ਹਾਂ ਜਿਵੇਂ ਅੱਜ ਆਇਓ, ਕੱਲ੍ਹ ਨਾਲੋਂ ਅੱਜ ਸੰਗਤ ਜ਼ਿਆਦਾ ਅਤੇ ਕੱਲ੍ਹ ਨੂੰ ਇਦੋਂ ਵੱਧ ਸੰਗਤ ਨੇ ਹਾਜ਼ਰੀ ਭਰਨੀ ਹੈ। ਸਾਰਿਆਂ ਨੇ ਜਿੱਥੋਂ ਆਪ ਆਇਓ ਉੱਥੇ ਹੋਰ ਪ੍ਰੇਰ ਕੇ ਪੰਜ ਪੰਜ ਚਾਰ ਚਾਰ ਜਣਿਆਂ ਨੂੰ ਲੈ ਕੇ ਆਉਣਾ। ਜੋੜਨ ਵਰਗਾ ਪੁੰਨ ਨਹੀਂ, ਤੋੜਨ ਵਰਗਾ ਪਾਪ ਨਹੀਂ। ਜੁੜੋ ਗੁਰੂ ਗ੍ਰੰਥ ਸਾਹਿਬਾਂ ਨਾਲ, ਸ਼ਬਦ ਦੇ ਪੁਜਾਰੀ ਬਣੋ, ਸਤਿਕਾਰ ਕਰੋ ਸਾਹਿਬ ਦਾ। ਜਿਹੜਾ ਸਾਨੂੰ ਗੁਰੂ ਨਾਲ ਜੋੜੇ, ਜਿਹੜਾ ਆਪਣੇ ਨਾਲ ਜੋੜੇ ਉਹਦੇ ਤੋਂ ਕਿਨਾਰਾ ਕਰੋ, ਸ਼ਬਦ ਦੇ ਪੁਜਾਰੀ ਬਣੋ। ਪੜ੍ਹੋ ਸਾਰੇ ਹੁਣ ਆਨੰਦ ਸਾਹਿਬ, ਫਿਰ ਅਰਦਾਸ। ਆਨੰਦ ਸਾਹਿਬ ਫਿਰ ਅਰਦਾਸ, ਫਿਰ ਹੁਕਮਨਾਮੇ ਸੁਣੋ। ਸਤਿਗੁਰੂ ਜੀ ਅੱਗੇ ਅੱਗੇ ਸੰਗਤਾਂ ਨੇ ਮਗਰ ਮਗਰ ਜਾਣਾ, ਪਹਿਲਾਂ ਨਹੀਂ ਜਾਣਾ ਕਿਸੇ ਨੇ। ਜ਼ਰੂਰੀ ਬੇਨਤੀ, ਸਤਿਗੁਰਾਂ ਦਾ ਅਦਬ ਸਤਿਕਾਰ ਮੁੱਖ ਰੱਖਣਾ। ਸਤਿਗੁਰੂ ਜੀ ਅੱਗੇ ਅੱਗੇ ਸਾਰੀਆਂ ਸੰਗਤਾਂ ਨੇ ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਹੋਈਆਂ ਭੁੱਲਾਂ ਦੀ ਖਿਮਾ, ਗੱਜ ਕੇ ਪੜੋ ਸਾਰੇ ਆਨੰਦ ਸਾਹਿਬ 'ਚ, ਗੱਜ ਕੇ ਬੋਲੋ। ਸਤਿਗੁਰਾਂ ਨੂੰ ਵਿਦਾ ਕਰਕੇ ਅਤੇ ਮਰ ਤੋਂ ਵਿਦਾਇਗੀ ਲੈ ਕੇ ਫਿਰ ਜਾਈਦਾ। ਇਹਦੇ 'ਚ ਸਤਿਗੁਰਾਂ ਦਾ ਸਤਿਕਾਰ ਹੋਣਾ। ਜਿੰਨਾ ਸਤਿਕਾਰ ਮਰ ਦਾ ਕਰਾਂਗੇ, ਓਨਾ ਹੀ ਸਤਿਕਾਰ ਫਿਰ ਸਾਡਾ ਹੋਏਗਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ, ਸਤਿਗੁਰ ਪ੍ਰਸਾਦ।
ਸਤਿਗੁਰੂ ਮੈਂ ਪਾਇਆ, ਏ ਮਾਨ ਤੇਰਿਆ ਤੂੰ ਸਦਾ ਰਹੋ ਹਰ ਸਾਂਝੇ
ਹਰ ਨਾਲ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਨਾ
ਅੰਗੀਕਾਰੋ ਕਰੇ ਤੇਰਾ
ਸਭਨਾ ਗੱਲਾਂ ਸਮਰੱਥ ਸੋ ਕਿਉਂ ਮਨ
ਸਾਰੇ ਸਦਾ ਰਹੋ ਹਰ ਨਾਲੇ
ਸਾਚੇ ਤਰੋ ਪਿਆਰੋ ਸਾਚਾ
ਨਾਮ ਕਰ
ਸੁਪਾਗੈ ਚਪਤ ਵਾਜੇ ਕਲਾ ਜਿਤ ਕਰਤਾ ਜਿਨ ਕਹੋ ਸੇ ਨਾ ਹਰ ਕੈ ਲਾਗੇ
ਕਹਿਣਾਂ ਤੁਹ ਸੁਖ ਹੋਵਾ ਪ੍ਰਿਤ ਕਰਿਆ ਨਹਾਜੇ
ਬੇਨਤੀ ਵਿੱਚ ਹੀ ਕਰਨੀ ਪੈ ਰਹੀ ਹੈ ਕਿ ਕੋਈ ਬਾਣੀ ਦਾ ਸਤਿਕਾਰ ਕਰਦਾ ਹੈ ਕੀਰਤਨ ਦਾ ਪਰ ਜਿਹੜਾ ਨਾਲ ਮੱਥਾ ਟੇਕਦੇ ਹੋ ਇਹ ਠੀਕ ਨਹੀਂ ਬੇਨਤੀ ਹੈ ਕੀਰਤਨ ਭੇਟਾ ਦੇਣ ਵਾਲਿਆਂ ਦਾ ਸਿਰ ਨਾ ਚੁੱਕੇ ਸਾਰੇ ਨੋਟ ਕਰੋ ਤੁਹਾਡੀ ਸਭ ਨਾਲੋਂ ਵੱਡੀ ਭੇਟਾ ਇਹ ਹੋਏਗੀ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਆਹ ਭੇਟਾ ਬਿਨਾਂ ਸਰ ਜਾਏਗਾ ਜੇ ਸੁਣ ਕੇ ਪੱਲੇ ਨਾ ਬੰਨਿਆ ਫਿਰ ਨਹੀਂ ਸਰਨਾ ਇਸ ਕਰਕੇ ਇੱਥੇ ਸਿਰ ਨਾ ਚੁੱਕੇ ਕਿਸੇ ਦਾ
ਸੁਣੋ ਸਗਲ ਮਨੋਰਥ ਪੂਰੇ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ
ਨਾਨਕ ਗੁਰ ਚਰਨ ਲਾਗੇ
ਮਾਤਾ ਧਰਤ ਮਹਤ
गोविंद सिंह साहिब
धन गुरु 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 गोविंद सिंह